परम सन्मान योग हजूर दे अमृत बचना दा आनंद मान रहे गुरु सवारे सतसंगी जनों आप जी ने पट कीरत साहब जी की रचना तो उच्चारण किया होया गुरु रामदास कृपालू जी की सिफत विच जो सवैया है इस दा पाठ सरवण किया है। अज दे इस सवैये दा संखेप भाव इस प्रकार है कि आदि गुरु धन गुरु नानक साहब जी ने उस निरंजन परमात्मा वाहगुरु जी दे नाम नूं जानिया और उन्होंने लिब ला के अपने अंदर दी बिरती पूर्ण तौर ते टिका उस परमात्मा दी प्रेमा भक्ति कीती। गुरु नानक साहब जी दी कीती कोई प्रेमा भक्ति दा सदका हजूर दे अंग संग रहण वाले धन गुरु अंगद साहब जी एक समुंदर वत विशाल हो गए ते गुरु अंगद साहब जी ने आए हुए जग्यासुआं उते शब्द सुरत दे अभ्यास दी बरखा कर दिती। गुरु अमरदास उन्हां बारे भट्ट जी कह रहे ने उन्हां दी कथा ही अकथ है। साडी एक जबान साडी एक रचना गुरु अमरदास जी दी कथा नूं पूर्ण तौर ते बयान नहीं कर सकदी। कहिंदे ने इन्हां तीन पातशाहियां दी कृपा दा सदका हुण धन गुरु रामदास पातशाह सोढ़ी सुल्तान गुरु नानक साहब जी दे भगती दे खजाने दे मालक बने ते इस जगत जलंदे नूं परमात्मा दे नाम दियां दातां मंडण वास्ते गुरु रामदास हुण कृपा पै कर दे। आओ इस अमृत बचन दी विचार धन गुरु रामदास जी दे चरणा विच अरदास करिए कि आप कृपा करके विच वर्तन प्रेम भावना श्रद्धा और अकीदत दी दात बख्श के इस मलीन ते खिंडे हुए मन नू पूर्ण तौर ते टिका बख्श आप ही विचार करा लैन साध संगत बख्शो आशीष और उच्चारण करो जी सतनाम श्री वाहे गुरु जी करो कृपालता फिर उच्चारण करो जी सतनाम श्री वाहे गुरु जी। पट कीर्त साहब जी ने अज दे इस अमृत बचन विच सब तो पहला आदि गुरु धन गुरु नानक साहब सच्चे पातशाह जी दी एक मन खो के उस परमात्मा दी प्रेमा भगती दा जिक्र कीता है। पहला बचन पट साहब ने कहा नानक नाम निरंजन जानियो धन गुरु नानक साहब कृपालू जी ने उस परमात्मा दे नाम नू जान लिया किन्नी भगत प्रेम लिबलाई उस परमात्मा दी वाहगुरु जी दी भगती प्रेमा भगती धन गुरु नानक साहब जी ने एक मन खो के लिब ला के अपने अंदर दे पूर्ण टिका दे विच उस परिपूर्ण परमेश्वर वाहिगुरु जी दी भगती कीती। आरंभता है प्रेमा भगती तो। धन गुरु नानक साहब जी ने हठ दी गल नहीं कीती। गुरु नानक साहब ने बद्दा चट्टी कोई काम कर ली सानू नहीं प्रेरिया। हजूर ने बेरसे कर्म कांडा विच सानू प्रवृत्त नहीं होन दिता। तन गुरु नानक साहब जी ने ता परमात्मा नू प्रेम करके उस दी प्रेमा भगती लई सानू प्रेरिया है। जिवें असी बाणी विचों तन गुरु नानक साहब जी दे अमृत बचन भी पढ़ने हां, हजूर ने एक बहुत रहमत भरिया कृपा भरिया बचन कहा। गुरु नानक साहब जी दी जोत ने जे बाबा फरीद साहब ने ए बचन कहे कि तन तपै तनूर ज्यों बालन खड बलन पैरी थका सिर जुलां जे मुंह पिरी मिलन, के अपने तन नूं तंदूर दी तरह तपा दियां। हुण एक हठ है किन्ने जेड़ियां खड़ियां ने इनू इस तरह बाला के जिमें तंदूर दे विच लकड़ां बल दियां ने। तन तपै तनूर ज्यों बालन खड बलन पैरी थका, जे पैरां नाल चलदियां होया थक जावां, सिर जुलां मैं पैरां दी थां ते सिर परने खो के चल पवां, जे मुंह पिरी मिलन जे मैनू मेरा प्यारा मिल जाए। अगे सतगुरु ने प्रेमा भगती कर ली, बाहर दी भटकना तो बचा, सानू अंदर जुड़ के लिव ला के भगती करन दी गल सिखाई। हजूर ने नाल ही बचन कर दिता के तन ना तपाए तनूर ज्यों बालन खड ना बाल, अपने तन नू तंदूर दी तरह तपा ना, इना खडियां नू बालन बना के तंदूर विच फूक ना। तन ना तपाए तनूर ज्यों बालन खड ना बाल, सिर पैरी क्या फेड़िया अंदर पिरी निखार। देख तू इना सिर ने इना पैरां ने तन दे अंगा ने की बिगाड़िया, तू अपने अंतर आत्मे उस प्यारे वाहिगुरु जी दी प्रेमा भगती करके ओनू तक लै। हुण इत्थे एक शब्द मैं अर्ज करनी चाहना कि इह शब्द आया प्रेमा भगती, जां इउं कह लो किन्नी भगत प्रेम लिव लाई, कि प्रेम नाल लिव ला के रब दी भगती कीती। प्रेम एक परमात्मा दी ओ बख्शी हुई शक्ति है जेड़ी हर एक जीव अंदर परमात्मा ने टिकाई है। प्रेम है कि असी आम तौर ते शब्द भी वरतने हैं कि प्यार ही परमात्मा है। गुरु कलगीधर जी दे बचन पढ़ने हैं, साच कहो सुन लेखो सब है जिन प्रेम कियो तिन ही प्रपायो। प्रेम दरअसल की है? कोई मनुख ऐसा नहीं जिदे अंदर परमात्मा ने ए शक्ति प्रेम वाली एनर्जी प्रेम वाली ऊर्जा प्रेम वाली ताकत नहीं टिकाई। केवल मनुख नहीं, हर जीव दे अंदर परमात्मा ने ए शक्ति ए अंश ए ऊर्जा टिका दिती है। केवल जीव ही नहीं, इत्थों तक कि जमीन दे विच पैदा होई फसल, जमीन दे विच पैदा होए पौधे, जमीन दे उत्ते पैदा होए रुख, परमात्मा ने उन्हां दे अंदर भी इस शक्ति नूं टिका दिता है। प्रेम एक अंदर दी खिच है, प्रेम एक परमात्मा दी दित्ती हुई ओ दात है जिहड़ी वख वख जीवां विच परमात्मा ने वख वख तरीकियां नाल टिका दित्ती है। जिवें उदाहरण कई वारी अर्ज करना हुंना, हजूर ने बाणी विच भी बचन कीता है, कहन लगे सरवर कमल किरण आगाशी बिगसै सहज सुबाही। हुण कमल दा फुल जिहड़ा ओ सरोवर विच है ते किरण सूरज जिहड़ा ओ आसमान विच है, दोनां दा करोड़ां माइल्स दा करोड़ां कोह दा इन्हां दा फासला है। इन्हां करोड़ां मीलां दी दूरी होण दे बावजूद कमल विच परमात्मा ने एक इहो जी शक्ति टिका दित्ती, ऊर्जा टिका दित्ती, जिहड़ा सूरज नूं अपने तो करोड़ां कोह दी दूरी होण दे बावजूद भी ਉਹਦੀਆਂ ਕਿਰਨਾਂ ਨੂੰ ਦੇਖ ਕੇ ਪੂਰਨ ਤੌਰ ਤੇ ਖਿੜਾਅ ਵਿੱਚ ਆ ਜਾਂਦਾ ਹੈ। ਉਹ ਕਿਹੜੀ ਤਾਕਤ ਹੈ, ਉਹ ਕਿਹੜੀ ਮਿਕਨਾ ਦੀ ਸ਼ਕਤੀ ਹੈ ਕਿ ਜਿਹੜੀ ਇਸ ਕਮਲ ਦੇ ਫੁੱਲ ਨੂੰ ਚਿੱਕੜ ਵਿੱਚ ਖਿੜੇ ਹੋਏ ਨੂੰ ਪੂਰਨ ਤੌਰ ਤੇ ਖਿੜਾ ਦਿੰਦੀ ਹੈ। ਸਿਰਫ ਅਰਜ਼ ਕਰ ਰਿਹਾ ਕਿ ਪ੍ਰੇਮ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਬਹੁਤ ਸੋਹਣੀਆਂ ਉਦਾਹਰਨਾਂ ਕੁਛ ਦਿੱਤੀਆਂ ਗੁਰੂ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦੇ ਮੁਤਲਕ ਕਿ ਗੁਰੂ ਦੀ ਭਗਤੀ ਪਰਮਾਤਮਾ ਦੀ ਪ੍ਰੇਮਾ ਭਗਤੀ ਕੈਸੀ ਹੈ। ਹਰ ਇੱਕ ਅੰਦਰ ਪਰਮਾਤਮਾ ਨੇ ਇਹ ਤਾਕਤ, ਇਹ ਸ਼ਕਤੀ, ਇਹ ਊਰਜਾ ਟਿਕਾ ਦਿੱਤੀ ਹੈ। ਦੇਖੋ ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ ਨੇ, ਚੰਦਰਮਾ ਤੇ ਚਕੋਰ ਦਾ ਆਪਸ ਵਿੱਚ ਕਿਤਨਾ ਫਾਸਲਾ ਹੈ, ਦੋਨਾਂ ਦੀ ਦੂਰੀ ਹੈ। ਨਾ ਤਾਂ ਚਕੋਰ ਨੂੰ ਕਿਸੇ ਨੇ ਸਕੂਲ ਵਿੱਚ, ਕਿਸੇ ਨੇ ਕਿਸੇ ਕਾਲਜ ਵਿੱਚ, ਜਾਂ ਕਿਸੇ ਨੇ ਆਪਣੇ ਘਰ ਵਿੱਚ ਪਿੰਜਰੇ ਵਿੱਚ ਬੰਦ ਕਰਕੇ ਉਹਨੂੰ ਸਿਖਾਇਆ ਕਿ ਉਹ ਦੇਖ ਰਾਤ ਨੂੰ ਚੰਦਰਮਾ ਨਿਕਲਣਾ ਤੇ ਤੂੰ ਸਾਰੀ ਰਾਤ ਚਕੋਰ ਚੰਦਰਮਾ ਨੂੰ ਇੱਕ ਟਿੱਕ ਦੇਖਣਾ ਹੈ। ਸਿਰਫ ਅਰਜ਼ ਕਰ ਰਿਹਾ ਪ੍ਰੇਮਾ ਭਗਤੀ, ਪ੍ਰੇਮ ਦੀ ਦਾਤ ਹਰ ਇੱਕ ਅੰਦਰ ਪਰਮਾਤਮਾ ਨੇ ਟਿਕਾਈ। ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਇਹ ਪਾਠ ਨਹੀਂ ਪੜਾਇਆ ਕਿ ਅਸਮਾਨ ਦੇ ਵਿੱਚ ਪੈਦਾ ਹੋਏ ਚੰਦਰਮਾ ਨੂੰ ਦੇਖ ਕੇ ਤੂੰ ਸਾਰੀ ਰਾਤ ਇੱਕ ਟਿੱਕ ਇੱਕ ਨਜ਼ਰ ਨਾਲ ਤੱਕੀ ਜਾਣਾ ਹੈ। ਹਾਲਾਂਕਿ ਇੱਥੋਂ ਤੱਕ ਕਿ ਚਕੋਰ ਦੇ ਮੌਤ ਦਾ ਕਾਰਨ ਵੀ ਕਈ ਵਾਰੀ ਚੰਦਰਮਾ ਨੂੰ ਦੇਖਣਾ ਹੋ ਜਾਂਦਾ ਹੈ, ਕਿਉਂਕਿ ਚਕੋਰ ਸਾਰੀ ਰਾਤ ਜਦੋਂ ਚੰਦਰਮਾ ਆਉਂਦਾ ਅਸਮਾਨ ਤੇ ਇੱਕ ਟਿੱਕ ਉਹਨੂੰ ਨਜ਼ਰ ਟਿਕਾ ਕੇ ਦੇਖਦੀ ਏ। ਚੰਦਰਮਾ ਜਦੋਂ ਇਹ ਆਪਣੀ ਥਾਂ ਸਾਰੀ ਰਾਤ ਬਦਲਦਾ ਹੈ, ਆਪਣੀ ਗਤੀਸ਼ੀਲ ਚੰਦਰਮਾ ਗਤੀ ਨਾਲ ਜਦੋਂ ਰੁੱਖ ਚੇਂਜ ਕਰਦਾ, ਪਰ ਚਕੋਰ ਜੇ ਚੜ੍ਹਦੇ ਵਾਲੇ ਪਾਸੇ ਚੰਦਰਮਾ ਆਇਆ ਪੂਰਨਮਾਸ਼ੀ ਦਾ, ਤੇ ਉਹਨੇ ਇਹ ਨਹੀਂ ਕਿ ਚੰਦਰਮਾ ਦੇ ਨਾਲ ਨਾਲ ਆਪਣੇ ਲੱਤਾਂ ਨੂੰ ਆਪਣੇ ਜਿਸਮ ਨੂੰ ਘੁਮਾਉਣਾ ਹੈ, ਉਹਦਾ ਸੁਭਾਅ ਹੈ। ਚੰਦਰਮਾ ਜੇ ਇਸ ਪਾਸਿਓਂ ਚੜਿਆ ਚੜ੍ਹਦੇ ਵਾਲੇ ਪਾਸਿਓਂ, ਸ਼ਾਮ ਨੂੰ ਉਹਨੇ ਸਵੇਰ ਤੱਕ ਲਹਿੰਦੇ ਵਾਲੇ ਪਾਸੇ ਆਉਣਾ ਹੈ। ਚਕੋਰ ਆਪਣੇ ਪੈਰਾਂ ਨੂੰ ਸਾਰੀ ਰਾਤ ਇੱਕ ਥਾਂ ਤੇ ਥਿਰ ਰੱਖੇਗੀ, ਸਿਰਫ ਆਪਣੀ ਗਰਦਨ ਨੂੰ ਹੀ ਚੰਦਰਮਾ ਦੇ ਨਾਲ ਮੋੜੀ ਜਾਏ। ਗਰਦਨ ਮੋੜਦੀ ਹੈ, ਕਦੀ ਆਪਣੇ ਪੈਰ ਨਹੀਂ। ਇੰਨੀ ਕੁ ਉਹਦੀ ਸੁਰਤ ਇੰਨਾ ਟਿਕਾ ਕਿ ਉਹਨੂੰ ਆਪਣੇ ਜਿਸਮ ਦਾ ਵੀ ਕੋਈ ਪਤਾ ਨਹੀਂ, ਕੇਵਲ ਤਾਂ ਕੇਵਲ ਆਪਣੀ ਗਰਦਨ ਨੂੰ ਝੁਕਾ ਕੇ ਆਪਣੀ ਪਿੱਠ ਤੇ ਲਾ ਲੈਂਦੀ ਏ, ਤੇ ਕਈ ਵਾਰੀ ਉਹਦੀ ਗਰਦਨ ਝੁਕਣਾ ਵੀ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਪਰ ਉਹ ਕਿਹੜੀ ਖਿੱਚ ਹੈ, ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਪੜਾਇਆ ਨਹੀਂ, ਚਕੋਰ ਲਈ ਕੋਈ ਵਿਦਿਆ ਦਾ ਸਾਧਨ ਨਹੀਂ, ਪਰ ਪਰਮਾਤਮਾ ਨੇ ਚਕੋਰ ਦੇ ਅੰਦਰ ਚੰਦਰਮਾ ਦੇ ਪ੍ਰਤੀ ਇੱਕ ਖਿੱਚ ਪੈਦਾ ਕੀਤੀ, ਜਿਸ ਖਿੱਚ ਨੂੰ ਜੇ ਕਿਤੇ ਮਨੁੱਖ ਸਮਝੇ ਉਸੇ ਖਿੱਚ ਨੂੰ ਹੀ ਪ੍ਰੇਮ ਕਿਹਾ ਗਿਆ ਹੈ। ਹੁਣ ਉਹ ਦਿਸ ਨਹੀਂ ਰਹੀ, ਪਰ ਉਹਦਾ ਚੰਦਰਮਾ ਨਾਲ ਨੇਕ ਹੈ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਅਰਜ਼ ਕਰ ਰਹੇ, ਭਾਈ ਸਾਹਿਬ ਨੇ ਪਹਿਲਾ ਬਚਨ ਕਿਹਾ, ਚੰਦ ਚਕੋਰ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਪ੍ਰੇਮ ਹੈ, ਤੇ ਉਹ ਇੱਕ ਟਿੱਕ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਤਾਰ ਦਾ ਅਖਰੀ ਅਰਥ ਹੁੰਦਾ ਲਿਵ ਲਾਣੀ, ਇੱਕ ਟਿੱਕ ਦੇਖੀ ਜਾਣਾ। ਭਾਈ ਸਾਹਿਬ ਕਹਿੰਦੇ ਨੇ ਦੇਖੋ ਪਰਮਾਤਮਾ ਨੇ ਪ੍ਰੇਮ ਇੱਕ ਜਾਨਵਰ ਵਿੱਚ, ਇੱਕ ਜੀਵ ਵਿੱਚ, ਇੱਕ ਪੰਛੀ ਵਿੱਚ ਵੀ ਪੈਦਾ ਕਰ ਦਿੱਤਾ, ਇੱਕ ਟਿੱਕ ਹੋ ਕੇ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲ ਖੂਣ ਸੁਖਾਲੇ। ਹੁਣ ਇੱਥੇ ਭਾਵੇਂ ਸ਼ਬਦ ਉਹਨਾਂ ਨੇ ਸੂਰਜ ਖੇਤ ਕਿਹਾ ਹੈ ਕਿ ਚੱਕਵੀ ਦਾ ਸੂਰਜ ਨਾਲ ਨੇਕ ਹੈ, ਦਰਅਸਲ ਉਹਦਾ ਸੂਰਜ ਨਾਲ ਨੇ ਨਹੀਂ, ਚੱਕਵੀ ਦਾ ਨੇ ਤਾਂ ਆਪਣੇ ਚੱਕਵੇ ਦੇ ਨਾਲ ਹੈ, ਕਿਉਂਕਿ ਸੂਰਜ ਚੜ੍ਹ ਨਾਲ ਚਾਨਣ ਵਿੱਚ ਉਹਨਾਂ ਦਾ ਮਿਲਾਪ ਹੈ ਤੇ ਅੰਧਕਾਰ ਵਿੱਚ ਰਾਤ ਦੇ ਹਨੇਰੇ ਵਿੱਚ ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ। ਹੁਣ ਇੱਕ ਰਾਤ ਦਾ ਵਿਛੋੜਾ ਹੈ, ਸਾਰੀ ਰਾਤ ਚੱਕਵੀ ਤੇ ਚੱਕਵਾ ਇੱਕ ਦੂਜੇ ਨੂੰ ਪੁਕਾਰੀ ਜਾ ਰਹੇ ਨੇ। ਹਜ਼ੂਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ ਉਸ ਚੱਕਵੀ ਤੇ ਚੱਕਵੇ ਨੂੰ ਮਨੁੱਖ ਵਰਗਾ ਉਹਦਾ ਸਰੀਰ ਨਹੀਂ, ਮਨੁੱਖ ਵਰਗੀ ਉਹਦੀ ਬੁੱਧੀ ਨਹੀਂ, ਮਨੁੱਖ ਵਰਗੀ ਉਹਦੀ ਸੋਚਣ ਦੀ ਸ਼ਕਤੀ ਨਹੀਂ। ਮਨੁੱਖ ਜਿਤਨਾ ਉਹ ਕੋਈ ਕਾਰ ਵਿਖਾਰ ਵੀ ਨਹੀਂ ਕਰ ਸਕਦਾ, ਪਰ ਦੇਖ ਉਸ ਚੱਕਵੀ ਤੇ ਚੱਕਵੇ ਅੰਦਰ ਵੀ ਪਰਮਾਤਮਾ ਨੇ ਖਿੱਚ ਰੱਖ ਦਿੱਤੀ। एक रात दा विछोड़ा पिया ते सारी रात एक दूजे नू पुकार दे रहे, उन्नी देर तक चैन नहीं सकून नहीं जिन्नी देर तक चकवी ते चकवा दोनों आपस विच मिल नहीं जाते। हुण ओ केड़ी खिच है जेड़ी सारी रात कुरलांदे रहे पुकारदे रहे। सिर मैं अर्ज करनी चाहना कि गुरु नानक साहब ने प्रेमा भगती की एक टेक हो के ते अर्ज कर रहे हैं कि प्रेम दी दात परमात्मा ने एक खिच हर एक दे विच पैदा की है। कमल विच खिच है सूरज नू देख के, चकवी ते चकवे अंदर खिच है, चंद्रमा ते चकोर दी खिच है। भाई साहब ने दूसरा बचन कहा, पहला सी चंद चकोर प्रीत है लाए त्यार तार निखाले, चकवी सूरज खेत है मिल खोन सुखाले, नेहो कवल जल जानिए खेड़ मूह बखाले। खुण पानी ते कमल दा फुल आपसी कैसा प्यार पै कर दे कि सुकी मिट्टी दे उते कमल दे फुल कदी प्रफुल्लत हुंदे देखे ने। जमीन ता ओही है छप्पड़ टोबा ता ओही है, पर कमल दे फुल ना सुके कदी टोबे विच ना सुकी जमीन ते प्रफुल्लत होणगे। पानी रुकण दी देर है ते सौण दे महीने विच कमल दे फुल अपने आप नूं प्रफुल्लत करदे ने ते पानी दे विच ओ पूर्ण तौर ते खिड़ जांदे। अगे मैं अर्ज करनी है, कमल दे फुल दी खिच सूरज नाल भी है, कमल दे फुल नूं जिंदगी पानी भी दे रहा है, पर जेड़ी दिसदी नहीं ओ खिच पानी विच ओनूं मिल रही है। भाई साहब ने चौथा बचन किया, कहन लगे मोर बबीए बोल दे वेख बदल काले। हुण काला बदल असमान ते चढ़ के आउंदा है, जितना मोर ओनू देख के खुश हुंदा है, हुण बदल दा ते मोर दा आपसी की रिश्ता है। ओ असमान दे उते ओ धरती दे उते जदों काली घटा चढ़ी ते मोर इको दम पहला पान लग पिया ते अपने पंख ने पूर्ण तौर ते खलार लै बखेर लै। उस बदल नू देख के मोर दे अंदर भी परमात्मा ने एक खिच पैदा कर दिती, जेड़ी बदल नू देख के खड़ाओ विच आया ते नचन लग पिया। पपीए वल झाती मारिए सच जाण्यो बाकी साल दे महीने पपीया कदी भी उची नहीं पुकारदा, पर जदो खाड़ ते सौण दा महीना हुंदा भादों दा उदो पपीए दे गले विच भी राग पैदा हो जांदा, ओ भी बदलां नू देख के उची उची पुकार लग पिया है। ओदे विच भी एक खिच है, चकोर विच कमल फुल विच चकवी विच मोर ते बबीए विच ते सच जाणू मां ते पुत्र दी भी एक खिच है। इस्त्री दी पति ते पत्नी दे अंदर भी एक दूजे प्रति खिच है। पर भाई साहब ने सारियां गल्लां करके कहन लगे चंद्रमा दी चकोर नाल प्रीत है, चकोर दी चंद्रमा नाल प्रीत है, पर सच जानी चंद्रमा बेवफाई कर सकदा है प्यारिया के पानी जेड़ा वो सुख सकदा है, कमल फुल मुरझा सकदा है, चकवी ते चकवे दा विछोड़ा पै सकदा है, चमक दे कोई बदल दूर जा सकदे ने, मोर ते बबीए विलकदे रह सकदे ने, मां ते बाप साथ छड़ के जा सकदे ने, नार ते पतार दा प्यार है पर मौत प्यार नू विछोड़ सकदी है, पर गुरु ते रब दी प्रीत ऐसी है जिस खिरदे विच टिक जाए सच जानो ए प्रीत मरण तो बाद भी कदी नहीं टुटदी। एक ऐसी प्रीत है, भाई साहब ने प्यार दी व्याख्या करदिया बहुत सोहनी पौड़ी कही, चंद चकोर प्रीत है लाए तार निखाले, चकवी सूरज खेत है मिल खोन सुखाले, न्यू कवल जन जानिया खिड़ मूह बखाले, मोर बाबीए बोल दे वेख बदल काले, नार पतार प्यार है मां पुत संभाले। पर प्यारिया गुरु नानक दी प्रीत कैसी है, पीर मरीदा पिर हड़ी ओ निभ है नाले, के मरीद दी ते पीर दी जेड़ी प्रीत है ओ तोड़ निभण वाली ओ रस्ते विच टुटण वाली नहीं। आप तवज्जो देना, गुरु नानक साहब ने उस करतार दी प्रेमा भगती की थी। ते जदों असी बाबे नानक जी दी बाणी पढ़ने हैं ते उन्हां ने अपनी अमृत बाणी विच अपने मन नूं मुखातब करके प्यारे नूं प्यार करन दे कुछ जुगतां सानूं दसियां। हजूर दी श्री राग विच एक अष्टपदी है, उस अष्टपदी दे कुछ पदे मैं आप जी दे समक्ष रखने चाहना हां कि सतगुरु गुरु नानक साहब दी प्रेमा भगती कैसी है। उस अष्टपदी दियां रहाओ दियां तुकां ने, रहाओ दे बचन ने, मन रे क्यों छूटा बिन प्यार, हे मेरे मना की परमात्मा नु प्रेम तो करन तो बिना तेरा खेड़ा छुट सकदा है, कि तू बंधना तो मुक्त हो सकने परमात्मा नु प्रेम करन तो बिना। मन रे क्यों छूटा बिन प्यार, गुरमुख अंतर रव रहा हर बख्शे भगत भंडार। गुरु दे राही ये समझ पैंदी है कि परमात्मा सारिया थावां ते रविया है, ते गुरु कृपा करे ते भगती दे भंडारे बख्शदा है। रहाओ दी तुक नू फिर समझिए, मन रे क्यों छूटा बिन प्यार, प्यार तो बिना प्रेम तो बिना उस परमात्मा नू कदी तू खुश नहीं कर सकदा। गुरु तो बिना तेनू प्रेम करन दी जुगत नहीं आउणी। वैसे तां जे इंसान नू समझ पै जाए कि प्रेम प्रीत प्यार नेह ये जितने भी शब्द असीं वरतने आ, जे इंसान दे शरीर अंदर तन अंदर परमात्मा लई प्रीत नहीं प्यार नहीं, ते गुरु ग्रंथ साहिब कहिंदे ने प्राण प्यार तो प्रीत तो बिना जिहड़े मनुखां दे तन ने कहिंदे ने मानो ओह तां इस तरह ने जिवें शमशान भूमि विच मुरदे सड़ के किसे मिट्टी दा ढेर हो जा। ओह तां इस तरह ने कि जिवें मानो कि एक मरिया होया शरीर प्यार है, मरे कोई शरीर विच कोई हरकत नहीं, ते जिस मनुख दे जिस्म अंदर परमात्मा दा प्यार नहीं, सच जाणियो ओ खाए भी पीए भी बोले भी, पर गुरु दी नजर विच एक ओ जिंदा लाश है, ओ मुर्दा है। जे उस अंदर प्रीत नहीं तां प्यार तो बिना छुट नहीं सकदा। हजूर दे बचन सी पढ़ने हैं, अत सुंदर कुलीन चतुर मुख ज्ञानी धनवंत, ये सारे गुण होण दे बावजूद भी मृतक कहीं नानका जे प्रीत नहीं। भगवंत बाबा नानक जी कह रहे ने, मन रे क्यों छूटा बिन प्यार, मृतक कहीं नानका जे प्रीत नहीं। भगवंत जे उस परमात्मा लई प्यार नहीं ते सच जानी ओ शरीर मुर्दे दे समान है, उस शरीर दा कोई अर्थ नहीं। ओ मुर्दे नू जितना मर्जी कोई शिंगारी जाए ते उस दा अर्थ की है, कुछ भी नहीं। हजूर ने कहा प्रीत तो बिना, बाबा फरीद साहब दे बचन सी पढ़ने, उन्होंने जोबन की गल की। हुण जवानी अपने आप विच परमात्मा की एक बड़ी वड्डी दात है, ते जे किसे बंदे दे कोल जोबन भी है पर जोबन होण दे बावजूद उस दे अंदर प्यारे की प्रीत नहीं, ते मेरे धन गुरु ग्रंथ साहिब विच बाबा फरीद साहब कहिंदे ने प्रीत तो बिना मनुख दा तन शमशान भूमि है, प्रीत तो बिना ता जवानी सड़ के राख हो जाए, उदा करना की है। बाबा जी ने अमृत बचन कह, जोबन जांदे ना डरा जे सह प्रीत ना जाए। किन्ने जोबन जानदा वक्त दे जानदा समय दा जानदा, सानू कोई डर नहीं। डर तां उदो है जदों वक्त समा जा जोबन जा जीवन परमात्मा दे प्रेम तो बिना चला जाए, सिमरन तो बिना चला जाए। भाई साहब भाई नंद लाल जी ने अपनिया गजलां विच पहला शेर ही ये क्या है, पहली गजल दा कहन लगे, खवाए बंदगी आ वुर्द दर वजूद मरा, ऐ मिनसान तू वजूद विच तां आया है कि परमात्मा दी इबादत करें, परमात्मा दी बंदगी करें। जे परमात्मा दी बंदगी नहीं सी करनी ते फिर इस वजूद विच इस तन विच आउण दा लाभ की। कहन लगे फिर एवें आसमान दे थले अपनी जिंदगी दे दिन प्या कटने, बंदगी करके ही जिंदगी है, जे बंदगी नहीं ते सच जानी फिर जिंदगी नहीं। हवाए बंदगी आ वुर्द दर वजूद मरा, वगर ने जो के चुनी आमदन नाबूद मरा। जे उस परमात्मा दी इबादत नहीं ते या अल्लाह या रब मेनू इस शरीर विच रहन दा कोई शौक नहीं, क्योंकि तेरी बंदगी दे शौक करके ही मैं जी रहा हां। प्यारियो तवज्जो दिया जे, बाबा नानक जी ने प्रेमा भगती कीती, ते मैं अर्ज करना पिया बाबा जी दी बाणी विचो पुछ लईए कैसी प्रेमा भगती उन्हां कीती। उन्हां ने विच प्रमाण दिता, मन रे क्यों छूटे बिन प्यार, ते बाबा फरीद कह लगे, हकीकत है कि जोबन जांदे ना डरां जे सह प्रीत ना जाए। फरीदा कितनी जोबन प्रीत बिन सुख गए कुमलाए, के किते जवानी प्यार तो बिना ना चली जाए, साई नू नेह करन तो बिना ना व्यर्थ चली जाए। सच जानो उस महापुरुष दी कली जवानी ही नहीं, जोबन विच नहीं, ਉਹ ਤਾਂ ਆਪਣੇ ਬਚਪਨ ਤੋਂ ਹੀ ਰੱਬ ਨੂੰ ਇਸ਼ਕ ਕਰਨ ਲੱਗ ਪਏ। ਬਾਬਾ ਫਰੀਦ ਸਾਹਿਬ ਅਜੇ ਬਚਪਨਾ ਹੈ ਤੇ ਕੁਰਾਨ ਉਹਨਾਂ ਨੂੰ ਜ਼ਬਾਨੀ ਕੰਠ ਹੋ ਗਈ ਹੈ। ਅਜੇ ਬਚਪਨਾ ਹੈ ਕਿ ਕਿਤਨਾ ਕਿਤਨਾ ਸਮਾਂ ਰੱਬ ਦੀ ਇਬਾਦਤ ਵੀ ਜੁੜੇ ਰਹਿੰਦੇ ਨੇ। ਆਖਰ ਉਹ ਕੈਸੀ ਪਰਮ ਅਵਸਥਾ ਮਿਲੀ ਕਿ ਜਿੱਦਣ ਜ਼ਮੀਨ ਤੇ ਪਈ ਕੋਈ ਖਾਕ ਮਿੱਟੀ ਆਪਣੇ ਮੂੰਹ ਦੇ ਵਿੱਚ ਪਾਈ ਤੇ ਉਸ ਮਿੱਟੀ ਵਿੱਚੋਂ ਵੀ ਸ਼ੱਕਰ ਵਰਗਾ ਸਵਾਦ ਆ ਗਿਆ। ਕਿਉਂ? ਆਪਣਾ ਅੰਦਰ ਇੰਨਾ ਕੁ ਮਿੱਠਾ ਹੋ ਚੁੱਕਾ ਸੀ, ਆਪ ਮਿਠਾਸ ਦੇ ਭੰਡਾਰੇ ਬਣ ਚੁੱਕੇ ਸਨ। ਤੇ ਹਕੀਕਤ ਏਵੇ ਅਸੀਂ ਕਹਾਂਗੇ ਮਿੱਟੀ ਮਿੱਠੀ ਹੋ ਗਈ, ਜ਼ਮੀਨ ਤੇ ਮਿੱਟੀ ਮਿੱਠੀ ਨਹੀਂ ਹੋਈ, ਅਸਲ ਵਿੱਚ ਬਾਬਾ ਜੀ ਦੀ ਰਸਨਾ ਦੀ ਮਿਠਾਸ ਕਰਕੇ ਮਿੱਟੀ ਵੀ ਮਿੱਠੀ ਹੋ ਗਈ। ਉਸ ਮਹਾਂਪੁਰਸ਼ ਉਹ ਆਪ ਸ਼ੱਕਰ ਗੰਜ ਹੈ, ਸ਼ੱਕਰ ਦੇ ਖਜ਼ਾਨੇ ਨੇ। ਉਸ ਮਹਾਂਪੁਰਸ਼ ਨੇ ਕਿਹਾ, ਕਹਿਣ ਲੱਗੇ, ਜੋਬਨ ਚਲਾ ਜਾਏ ਪ੍ਰੀਤ ਤੋਂ ਬਿਨਾਂ, ਜਵਾਨੀ ਚਲੀ ਜਾਏ ਪਿਆਰ ਤੋਂ ਬਿਨਾਂ, ਜ਼ਿੰਦਗੀ ਦਾ ਸਮਾਂ ਨਿਕਲ ਜਾਏ ਪ੍ਰੀਤ ਤੋਂ ਬਿਨਾਂ, ਤੇ ਇਹ ਅੰਦਰ ਨੂੰ ਦੁੱਖ ਪਾਸਦਾ ਹੈ। ਕੇਵਲ ਜੋਬਨ ਨਹੀਂ, ਆਪਣੇ ਅੰਤਲੇ ਸਮੇਂ ਵੀ ਉਹ ਮਹਾਂਪੁਰਸ਼ ਰੱਬ ਦੀ ਇਬਾਦਤ ਵੀ ਜੁੜਿਆ ਹੈ, ਖੁਦਾ ਦੀ ਇਬਾਦਤ ਵੀ ਜੁੜਿਆ ਹੈ। ਤੇ ਜਦੋਂ ਨਮਾਜ਼ ਅਦਾ ਪੈ ਕਰਦੇ ਨੇ, ਅਚਨਚੇਤ ਗਸ਼ੀ ਪਈ ਹੈ, ਬੇਹੋਸ਼ ਹੋ ਕੇ ਜ਼ਮੀਨ ਤੇ ਗਿਰ ਗਏ, ਸਜਦਾ ਪੂਰੀ ਤਰ੍ਹਾਂ ਕਰ ਨਾ ਸਕੇ। ਮੁਰੀਦਾਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਸੰਭਾਲਿਆ। ਸੰਭਾਲਣ ਤੋਂ ਬਾਅਦ ਉਹਨਾਂ ਨੇ ਬਾਬਾ ਜੀ ਦੇ ਜਦੋਂ ਤਲੀਆਂ ਪੈਰਾਂ ਦੀਆਂ ਚਸ਼ੀਆਂ, ਉਹਨਾਂ ਨੇ ਖੱਤ ਪਕੜ ਕੇ ਹੱਥ ਪੈਰ ਘੁੱਟੇ ਨੱਪੇ ਤੇ ਉੱਠ ਕੇ ਬੈਠ ਗਏ। ਤੇ ਪਹਿਲਾ ਪ੍ਰਸ਼ਨ ਸੀ ਉਸ ਮਹਾਂਪੁਰਸ਼ ਦਾ, ਠੀਕ ਹੈ। ਕਹਿਣ ਲੱਗੇ, ਨਮਾਜ਼ ਅਦਾ ਹੋ ਗਈ, ਮੇਰਾ ਨੇਮ ਨਿਭ ਗਿਆ, ਬੰਦਗੀ ਵਾਲਾ ਸਮਾਂ ਸਹੀ ਸਫਲ ਹੋ ਗਿਆ। ਬੈਠੇ ਹੋਏ ਮੁਰੀਦ ਨੇ ਕਿਹਾ, ਬਾਬਾ ਸਾਹਿਬ, ਨਮਾਜ਼ ਪੂਰੀ ਤੌਰ ਤੇ ਅਦਾ ਨਾ ਹੋ ਸਕੀ, ਪੂਰਨ ਤੌਰ ਤੇ ਆਪ ਇੱਕੋ ਦਮ ਜ਼ਮੀਨ ਤੇ ਡਿੱਗ ਪਏ। ਕਹਿਣ ਲੱਗੇ, ਲਿਆਓ ਪਾਣੀ, ਕਰਾਓ ਮੇਰਾ ਵਜ਼ੂ, ਮੈਂ ਪਰਤ ਕੇ ਫਿਰ ਖੁਦਾ ਦੀ ਯਾਦ ਵੀ ਜੁੜਨਾ ਚਾਹੁੰਦਾ, ਮੈਂ ਨਮਾਜ਼ ਅਦਾ ਕਰਨੀ ਚਾਹੁੰਦਾ ਵਾਂ। ਤੇ ਕਿਸੇ ਨੇ ਉੱਥੇ ਪ੍ਰਸ਼ਨ ਕਰ ਦਿੱਤਾ ਸੀ ਕਿ ਬਾਬਾ ਸਾਹਿਬ, ਸਾਰੀ ਜ਼ਿੰਦਗੀ ਤਾਂ ਅੱਲਾਹ ਤਾਲਾ ਦੀ ਵਿਰਦ ਵਿੱਚ, ਉਹਦੇ ਜ਼ਿਕਰ ਵਿੱਚ, ਉਹਦੀ ਯਾਦ ਵਿੱਚ ਬਤੀਤ ਹੋਈ, ਹੁਣ ਜੇ ਨਹੀਂ ਨਮਾਜ਼ ਹੋ ਰਹੀ, ਸਰੀਰ ਖੇਚਲ ਵਿੱਚ ਹੈ, ਤਨ ਨੂੰ ਥੋੜਾ ਬਹੁਤਾ ਖੇਦ ਹੈ, ਹੁਣ ਅੱਜ ਤੁਸੀਂ ਇਹ ਰਹਿਣ ਦਿਓ, ਵਿਸ਼ਰਾਮ ਕਰੋ। ਉਹਨਾਂ ਨੇ ਉਸੇ ਵੇਲੇ ਪਿੱਛੇ ਮੁੜ ਕੇ ਕਿਹਾ, ਕਹਿਣ ਲੱਗੇ, ਤੈਨੂੰ ਕੀ ਪਤਾ ਮੇਰਾ ਅੰਦਰ ਕਿੱਥੇ ਖਲੋਤਾ ਹੋਇਆ ਹੈ, ਤੈਨੂੰ ਕੇਵਲ ਮੇਰੀ ਬਾਹਰ ਦੀ ਕਿਰਿਆ ਦਿਸੀ ਕਿ ਮੈਂ ਇੰਨੇ ਸਾਲ ਰੱਬ ਦੀ ਇਬਾਦਤ ਕੀਤੀ, ਇੰਨੇ ਸਾਲ ਮੈਂ ਪਰਮਾਤਮਾ ਦਾ ਜ਼ਿਕਰ ਕੀਤਾ, ਪਰ ਤੈਨੂੰ ਕੀ ਪਤਾ ਮੈਂ ਅੰਦਰੋਂ ਕਿੱਥੇ ਟਿਕਿਆ ਵਾਂ। ਲਿਆਓ ਪਾਣੀ, ਲਿਆਓ ਆਵ, ਤੇ ਮੈਂ ਵੁਜੂ ਕਰਕੇ ਪਰਮਾਤਮਾ ਦੀ ਯਾਦ ਵੀ ਜੁੜਾਂ, ਰੱਬ ਦੀ ਯਾਦ ਵੀ ਜੁੜਾਂ। ਉਹ ਮਹਾਂਪੁਰਸ਼ ਕਹਿ ਰਹੇ ਨੇ ਕਿ ਵਕਤ ਚਲਾ ਜਾਏ ਪ੍ਰੀਤ ਤੋਂ ਬਿਨਾਂ ਤੇ ਵਿਅਰਥ ਹੈ। ਬਾਬਾ ਨਾਨਕ ਸਾਹਿਬ ਕਹਿ ਰਹੇ ਨੇ, ਮਨ ਰੇ ਕਿਉਂ ਛੂਟੇ ਬਿਨ ਪਿਆਰ, ਪਿਆਰ ਤੋਂ ਬਿਨਾਂ ਤੂੰ, ਪ੍ਰੇਮ ਤੋਂ ਬਿਨਾਂ ਤੇਰੀ ਬੰਦ ਖਲਾਸੀ ਨਹੀਂ ਖੋਣੀ। ਹੁਣ ਪ੍ਰੇਮ ਬੱਧਾ ਚੱਕੀ ਕਰਮ ਨਹੀਂ, ਪ੍ਰੇਮ ਤਾਂ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਤਾਂ ਆਪਾਂ ਵਾਰਨ ਵਾਲੀ ਇੱਕ ਅੰਦਰ ਦੀ ਬਿਰਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਹ ਉਦਾਹਰਨਾਂ ਦਿੱਤੀਆਂ। ਉਸ ਅਸ਼ਟਪਦੀ ਦੀ ਪਹਿਲੀ ਐਗਜ਼ਾਮਪਲ, ਪਹਿਲੀ ਉਦਾਹਰਨ ਇਹ ਵੇ, ਮੈਂ ਅਰਜ਼ ਕਰ ਰਿਹਾ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ। ਕੈਸੀ ਭਗਤੀ ਕੀਤੀ? ਕੇਵਲ ਤਾਂ ਕੇਵਲ ਚੌਂਕੜਾ ਮਾਰ ਕੇ ਨਹੀਂ, ਆਪਣੇ ਆਪ ਨੂੰ ਪੂਰਨ ਤੌਰ ਤੇ ਰੱਬ ਦੇ ਚਰਨਾਂ ਵਿੱਚ ਉਹਨਾਂ ਨੇ ਫਿਦਾ ਕਰ ਦਿੱਤਾ, ਉਹਨਾਂ ਨੇ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਨੇ ਉਸ ਫਿਦਾ ਹੋਣ ਵਾਲੀਆਂ ਕੁਝ ਉਦਾਹਰਨਾਂ ਨੂੰ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ। ਪੁੱਛਿਆ, ਸੱਚੇ ਪਾਤਸ਼ਾਹ, ਇਹ ਤਾਂ ਆਪ ਕਹਿ ਰਹੇ ਹੋ ਕਿ ਪ੍ਰੇਮ ਤੋਂ ਬਿਨਾਂ ਬੰਦ ਖਲਾਸੀ ਨਹੀਂ, ਪਰ ਇਹ ਦੱਸੋ ਪ੍ਰੀਤ ਕੈਸੀ ਕਰੀਏ, ਪਿਆਰ ਕਿਹੋ ਜਿਹਾ ਕਰੀਏ? ਕਿਰਪਾਲੂ ਦਾਤਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿੰਦੇ ਨੇ ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ। ਸਿਰਫ ਉਦਾਹਰਨ ਸਮਝਣ ਲਈ ਹੈ, ਆਪਣੀ ਜ਼ਿੰਦਗੀ ਦੇ ਟੁਕਾਣ ਵਾਸਤੇ ਨਾ, ਕਿ ਇਹ ਉਦਾਹਰਨਾਂ ਕੇਵਲ ਵਿਦਵਤਾ ਦੀ ਅੰਦਰ ਦੀ ਖੌ ਨੂੰ ਪ੍ਰਗਟ ਕਰਨ ਲਈ। ਕਥਾ ਦਾ ਮਤਲਬ ਹੈ ਕਿ ਵਿਚਾਰ ਕੇ, ਸੁਣ ਕੇ, ਪੜ੍ਹ ਕੇ, ਘੋ ਕੇ, ਉਹਦੇ ਅਨੁਸਾਰ ਆਪਣਾ ਅਮਲੀ ਜੀਵਨ ਵੀ ਢਾਲਣਾ ਸ਼ੁਰੂ ਕਰ ਦੇਣਾ। ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ, ਪਾਣੀ ਦੇ ਵਿੱਚ ਨਿੱਕੀਆਂ ਨਿੱਕੀਆਂ ਤਰੰਗਾਂ ਪੈਦਾ ਹੋਈਆਂ, ਲਹਿਰਾਂ ਪੈਦਾ ਹੋਈਆਂ, ਤੇ ਜਦੋਂ ਪਾਣੀ ਦੀ ਲਹਿਰ ਇੱਕੋਦਮ ਥੋੜੀ ਜਿਹੀ ਹਵਾ ਨਾਲ ਤੇਜ਼ ਹੋਈ ਤੇ ਕਮਲ ਦੀ ਨਾੜ ਕਮਲ ਦੀ ਨਿੱਕੇ ਜਿਹੇ ਬੂਟੇ ਦੇ ਤਣੇ ਨੂੰ ਵੱਜੀ। ਕਮਲ ਦੀ ਨਾਲੀ ਨੂੰ ਵੱਜਣ ਦੀ ਦੇਰ ਸੀ ਪਾਣੀ ਦੀ ਲਹਿਰ, ਤੇ ਕਮਲ ਜਿਹੜਾ ਜੜ ਤੋਂ ਲੈ ਕੇ ਫੁੱਲ ਤੱਕ ਪੂਰਨ ਤੌਰ ਤੇ ਕੰਬ ਗਿਆ। ਇੱਕੋ ਦਮ ਉਸ ਲਹਿਰ ਨੇ ਕਮਲ ਨੂੰ ਪਛਾੜਿਆ, ਕਦੀ ਉਹਨੂੰ ਲਹਿਰ ਧੱਕਾ ਮਾਰ ਕੇ ਖੱਬੇ ਕਦੀ ਸੱਜੇ। ਉਹਨੂੰ ਸਾਰਾ ਦਿਨ ਲਹਿਰ ਆਪਣੇ ਠੋਕਰਾਂ ਦੇ ਵਾਸ ਵਿੱਚ ਕੇਵਲ ਆਪਣੇ ਠੋਕਰਾਂ ਨਾਲ ਖੱਬੇ ਸੱਜੇ ਨੂੰ ਧੱਕਦੀ ਰਹੀ। ਤੇ ਬਾਬਾ ਜੀ ਨੇ ਉੱਥੇ ਕਿਹਾ, ਕਹਿਣ ਲੱਗੇ, ਉਹ ਮਨਾ ਜੇ ਪ੍ਰੇਮਾ ਭਗਤੀ ਕਰਨੀ ਆ ਤੇ ਇਸ ਕਮਲ ਫੁੱਲ ਤੋਂ ਸਿੱਖ ਰੱਬ ਨੂੰ ਪ੍ਰੀਤ ਕਿਵੇਂ ਕਰੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਕਿਹੋ ਜਿਹਾ ਪਿਆਰ ਹੋਵੇ। ਪਿਆਰ ਜਿਹੜਾ ਗਿਲਵੇ ਸ਼ਿਕੇ ਨਹੀਂ ਕਰਦਾ ਹੁੰਦਾ, ਪਿਆਰ ਕਦੀ ਉਲਾਮੇ ਨਹੀਂ ਦਿੰਦਾ ਹੁੰਦਾ। ਤੇ ਸੱਚ ਜਾਣਿਓ ਜਿਹੜਾ ਬੰਦਾ ਮਿੱਤਰਤਾ ਕਰਦਿਆਂ ਹੋਇਆਂ ਵੀ ਉਲਾਮੇ ਗਿਲੇ ਸ਼ਿਕਵੇ ਕਰਦਾ, ਉਹ ਕਦੀ ਪ੍ਰੇਮੀ ਨਹੀਂ ਹੋ ਸਕਦਾ, ਉਹ ਕਦੀ ਪਿਆਰਾ ਨਹੀਂ ਹੋ ਸਕਦਾ। ਕਹਿਣ ਲੱਗੇ, ਇਸ ਕਮਲ ਦੇ ਫੁੱਲ ਨੂੰ ਪੁੱਛ ਕੇ ਪ੍ਰੇਮਾ ਭਗਤੀ ਕੀ ਹੈ? ਹਜ਼ੂਰ ਨੇ ਪੁੱਛਿਆ ਕਮਲ ਦੇ ਫੁੱਲ ਨੂੰ, ਤੇ ਬਾਣੀ ਵਿੱਚ ਇਹ ਗੱਲਾਂ ਦਰਜ ਕਰ ਦਿੱਤੀਆਂ ਕਿ ਇਹ ਕਮਲ ਦੇ ਫੁੱਲ, ਤੈਨੂੰ ਰੱਬ ਨੇ ਸਭ ਤੋਂ ਪਹਿਲਾਂ ਗੁਣ ਇਹ ਦਿੱਤਾ, ਤੂੰ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ। ਦੂਜਾ ਗੁਣ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਕਿ ਤੇਰੇ ਕੋਲ ਕੋਮਲਤਾ ਹੈ। ਤੀਜਾ ਗੁਣ ਤੈਨੂੰ ਦਿੱਤਾ ਤੇਰੇ ਕੋਲ ਸੁਗੰਧੀ ਹੈ। ਚੌਥਾ ਗੁਣ ਤੈਨੂੰ ਦਿੱਤਾ ਤੇਰੇ ਵਿੱਚ ਖਿੱਚ ਹੈ, ਤੂੰ ਕਰੋੜਾਂ ਕੋ ਦੂਰ ਬੈਠੇ ਸੂਰਜ ਨਾਲ ਵੀ ਗੱਲਾਂ ਪਿਆ ਕਰਨਾ। ਜਿਹਦੇ ਕੋਲ ਸੁਗੰਧੀ ਹੋਵੇ, ਜਿਹਦੇ ਕੋਲ ਨਿਰਲੇਪਤਾ ਹੋਵੇ, ਜਿਹਦੇ ਕੋਲ ਆਪਣਾ ਸੁਹਾਪਣ ਹੋਵੇ, ਜਿਹਦੇ ਕੋਲ ਦੂਰ ਟਿਕੇ ਕੋਈ ਪ੍ਰੇਮੀ ਨੂੰ ਪਿਆਰ ਕਰਨ ਦੀ ਵੀ ਜਾਂਚ ਹੋਵੇ, ਕੀ ਲੋੜ ਏ ਇਸ ਮੈਲੇ ਜੇ ਪਾਣੀ ਦੀਆਂ ਠੋਕਰਾਂ ਖਾਣ ਦੀ? ਇਹ ਪਾਣੀ ਉੱਠਦਾ ਸਵੇਰੇ, ਲਹਿਰਾਂ ਬਣ ਕੇ ਤੇਰੇ ਨਾਲੀ ਨੂੰ, ਤੇਰੇ ਇਸ ਤਣੇ ਨੂੰ ਰੋਜ਼ ਇਹ ਠੋਕਰਾਂ ਮਾਰਦੇ, ਛੱਡ ਪਰਾ ਇਹੋ ਜਿਹਾ ਪਾਣੀ ਨੂੰ। ਹਜ਼ੂਰ ਕਹਿੰਦੇ ਨੇ ਉਸ ਕਮਲ ਦੇ ਫੁੱਲ ਦਾ ਉੱਤਰ ਸੀ, ਕਹਿੰਦਾ ਬਾਬਾ ਜੀ ਕਿ ਅਸਲ ਵਿੱਚ ਇਸ ਪਾਣੀ ਦੀ ਬਦੌਲਤ ਹੀ ਮੇਰੀ ਖੌਂਦ ਹੈ। ਜਿਸ ਦਿਨ ਮੈਂ ਪਾਣੀ ਨੂੰ ਛੱਡ ਦਿੱਤਾ, ਉਸ ਦਿਨ ਜਿਹੜੇ ਗੁਣ ਤੁਸੀਂ ਮੇਰੇ ਗਿਣਾਏ ਨੇ, ਇਹਨਾਂ ਵਿੱਚੋਂ ਇੱਕ ਵੀ ਗੁਣ ਨਹੀਂ ਰਹਿਣਾ ਪਾਣੀ ਨੂੰ ਛੱਡਣ ਦੀ ਦੇਰ, ਕਿ ਮੇਰਾ ਆਪਾਂ ਹੀ ਖਤਮ ਹੋ ਜਾਣਾ, ਮੇਰੀ ਖੋਂਦ ਨੂੰ ਖਤਰਾ ਹੈ। ਕਹਿਣ ਲੱਗੇ, ਨਾ ਸੂਰਜ ਦਾ ਪਿਆਰ, ਨਾ ਇਹਦੇ ਤੋਂ ਨਿਰਲੇਪ ਦਾ, ਨਾ ਸੁਗੰਧੀ, ਨਾ ਰੂਪ ਤੇ ਨਾ ਭਵਰੇ, ਤਾਂ ਕੀ ਹੋਇਆ ਜੇ ਪਾਣੀ ਠੋਕਰਾਂ ਮਾਰਦਾ? ਆਖਰ ਜਿਹੜੇ ਤੁਸੀਂ ਗੁਣ ਗਿਣ ਕੇ ਦੱਸੇ ਨੇ, ਇਹ ਗੁਣ ਵੀ ਤਾਂ ਮੈਨੂੰ ਪਾਣੀ ਨੇ ਕਿਰਪਾ ਕਰਕੇ ਬਖਸ਼ੇ ਨੇ ਨਾ, ਜਿਹਨੇ ਗੁਣ ਦਿੱਤੇ ਨੇ, ਇਹਦੀ ਠੋਕਰ ਵੀ ਸਹਾਰਾਂਗੇ। ਹਜ਼ੂਰ ਨੇ ਕਿਹਾ, ਐ ਮਨੁੱਖ, ਪ੍ਰੇਮਾ ਭਗਤੀ ਦਾ ਅਰਥ ਹੈ ਕਮਲ ਦੀ ਥਰਾਂ ਤੂੰ ਪਿਆਰ ਕਰ। ਕਿਵੇਂ? ਪਰਮਾਤਮਾ ਨੇ ਤੈਨੂੰ ਸੁੰਦਰ ਦੇਹ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਗੁਣਾਂ ਦੀ ਸੁਗੰਧੀ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਸੁਰਤ ਦਿੱਤੀ ਹੈ ਸੰਸਾਰ ਵਿੱਚੋਂ ਨਿਰਲੇਪ ਰਹਿਣ ਦੀ ਜੁਗਤ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਤਾਕਤ ਦਿੱਤੀ ਹੈ ਕਰੋੜਾਂ ਜਨਮਾਂ ਦੀ ਦੂਰੀ ਹੋਣ ਦੇ ਬਾਵਜੂਦ ਤੂੰ ਸੁਰਤ ਕਰਕੇ ਉਹਦੇ ਚਰਨਾਂ ਨੂੰ ਪਕੜ ਕੇ ਖੇੜਾ ਪ੍ਰਾਪਤ ਕਰ ਸਕਣਾ। ਜਿਸ ਪਰਮਾਤਮਾ ਦੇਵ ਨੇ ਕਮਲ ਦੀ ਤਰ੍ਹਾਂ ਤੇਰੇ ਤੇ ਇੰਨੀ ਕਿਰਪਾ ਕੀਤੀ ਹੋਵੇ, ਤੇ ਜੇ ਫਿਰ ਵੀ ਥੋੜਾ ਜਿਹਾ ਝਟਕਾ ਲੱਗੇ ਦੁਨਿਆਵੀ, ਤੇ ਯਕ ਲਖਤ ਪਰਮਾਤਮਾ ਵੱਲੋਂ ਮੂੰਹ ਮੋੜ ਕੇ ਪਿੱਠ ਕਰਕੇ ਚਲਾ ਜਾਏ, ਸੱਚ ਜਾਣੀ ਇਹ ਕਦੀ ਸੱਚੇ ਪ੍ਰੇਮੀ ਨਹੀਂ ਹੁੰਦੇ। ਪ੍ਰੇਮੀ ਤਾਂ ਹੋਵੇ ਜਿਹੜਾ ਠੋਕਰ ਖਾ ਕੇ ਵੀ ਆਪਣੇ ਪਿਆਰੇ ਦਾ ਲੜ ਕਦੀ ਨਾ ਛੱਡੇ, ਇਵੇਂ ਪ੍ਰੇਮਾ ਭਗਤੀ। ਬਾਬੇ ਨਾਨਕ ਨੇ ਐਸੀ ਪ੍ਰੇਮਾ ਭਗਤੀ ਕੀਤੀ, ਤੇ ਬਾਣੀ ਵਿੱਚ ਬਚਨ ਕਰ ਗਏ, ਕਹਿਣ ਲੱਗੇ, ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ। ਰੇ ਮਨ ਦਾ ਅਰਥ ਹੈ ਆਪਣੇ ਮਨ ਨੂੰ ਸੰਬੋਧਨ ਕੀਤਾ, ਆਪਣੇ ਮਨ ਨੂੰ ਮੁਖਾਤਬ ਕੀਤਾ। ਕਹਿਣ ਲੱਗੇ, ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਜਲ ਕਮਲੇ, ਜਿਵੇਂ ਕਮਲ ਤੇ ਪਾਣੀ ਦੀ ਪ੍ਰੀਤ ਹੈ। ਲਹਿਰੀ ਨਾਲ ਪਛਾੜੀਐ, ਜੇ ਲਹਿਰਾਂ ਉਹਨੂੰ ਉੱਠ ਕੇ ਪਛਾੜਦੀਆਂ ਨੇ, ਧੱਕੇ ਮਾਰਦੀਆਂ ਨੇ, ਧੀ ਵਿਗਸੈ ਅਸਨੇਹ, ਉਹ ਲਹਿਰਾਂ ਦੀਆਂ ਠੋਕਰਾਂ ਵਿੱਚ ਵੀ ਖਸੀ ਜਾਂਦਾ, ਉਹ ਠੋਕਰਾਂ ਵਿੱਚੋਂ ਵੀ ਪ੍ਰੇਮ ਦੀਆਂ ਪੀਂਘਾਂ ਝੁੱਟੀ ਜਾ ਰਿਹਾ। ਮੇਰੇ ਬਾਬੇ ਨਾਨਕ ਨੇ ਇਸ ਤਰ੍ਹਾਂ ਪ੍ਰੀਤ ਕੀਤੀ ਜਿਵੇਂ ਕਮਲ ਦਾ ਫੁੱਲ ਠੋਕਰਾਂ ਸਹਾਰ ਕੇ ਵੀ ਪ੍ਰੀਤ ਪਿਆ ਕਰਦਾ ਸੀ। ਜੇ ਕਿਸੇ ਨੇ ਵੱਡਾ ਚੁੱਕਿਆ, ਜੇ ਕਿਸੇ ਨੇ ਦੀਵਾਨਾ ਕਿਹਾ, ਜੇ ਕਿਸੇ ਨੇ ਮਸਤਾਨਾ ਕਿਹਾ, ਜੇ ਕਿਸੇ ਨੇ ਪਾਗਲ ਕਿਹਾ, ਸਭ ਕੁਝ ਸਹਿ ਕੇ ਵੀ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਆਰੇ ਪਰਮਾਤਮਾ ਦੇ ਨਾਮ ਨੂੰ ਫਿਰ ਵੀ ਪ੍ਰੀਤ ਕੀਤੀ। ਦੂਸਰੀ ਉਦਾਹਰਨ ਕਿਰਪਾਲੂ ਦਾਤਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਦਿੱਤੀ ਕਿ ਕਿਹੋ ਜਿਹੀ ਪ੍ਰੇਮਾ ਭਗਤੀ ਕਰਦੇ ਪਏ। ਪ੍ਰਮਾਣ ਦਿੰਦੇ ਨੇ, ਮਨਾ ਪਰਮਾਤਮਾ ਦੀ ਭਗਤੀ ਜੇ ਤੂੰ ਕਰਨ ਤੁਰਿਆ ਹੈ, ਤੇ ਪ੍ਰੇਮਾ ਭਗਤੀ ਇਸ ਤਰ੍ਹਾਂ ਕਰ ਜਿਵੇਂ ਮੱਛੀ ਤੇ ਪਾਣੀ ਦਾ ਆਪਸੀ ਪ੍ਰੇਮ ਹੈ। ਵੈਸੇ ਤਾਂ ਪ੍ਰੀਤ ਹੈ ਮੱਛੀ ਦਿਖੇ ਕਿ ਜਿਤਨਾ ਪਾਣੀ ਵੱਧ ਹੋਵੇ ਉਹਨਾਂ ਮੱਛੀ ਖੇੜੇ ਵਿੱਚ ਰਹਿੰਦੀ ਹੈ, ਜਿਤਨਾ ਪਾਣੀ ਘਟਦਾ ਹੈ ਤਿਉਂ ਤਿਉਂ ਮੱਛੀ ਵਿੱਚ ਉਦਾਸੀਨਤਾ ਤੇ ਤੜਪ ਪੈਦਾ ਹੁੰਦੀ ਏ। ਜਿਉਂ ਜਿਉਂ ਪਰਮਾਤਮਾ ਦਾ ਭਗਤ ਬੰਦਗੀ ਕਰਦਾ ਹੈ ਤਿਉਂ ਤਿਉਂ ਖੇੜੇ ਵਿੱਚ ਆਉਂਦਾ ਹੈ ਤੇ ਜਦੋਂ ਕਿਤੇ ਤੋਟਾ ਆ ਜਾਏ ਸੱਚ ਜਾਣੋ ਉਹ ਮੱਛੀ ਦੀ ਤਰ੍ਹਾਂ ਲੁੜਛਣ ਲੱਗ ਪੈਂਦਾ ਹੈ, ਤੜਫਣ ਲੱਗ ਪੈਂਦਾ ਹੈ। ਤੇ ਬਾਬਾ ਜੀ ਨੇ ਕਿਹਾ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਕੈਸੀ? ਕਹਿਣ ਲੱਗੇ ਜੈਸੀ ਮੱਛਲੀ ਨੀਰ, ਜਿਵੇਂ ਮੱਛੀ ਪਾਣੀ ਨੂੰ ਪ੍ਰੀਤ ਵੀ ਕਰਦੀ ਹੈ। ਜਿਉਂ ਅਦ ਕਹੋ ਤੋ ਸੁਖ ਘਣਾ, ਜਿਤਨਾ ਪਾਣੀ ਜ਼ਿਆਦਾ ਹੋਵੇ ਮੱਛੀ ਓਨੀ ਪ੍ਰਸੰਨ ਹੈ। ਕਹਿਣ ਲੱਗੇ ਜਿਉਂ ਅਦ ਕਹੋ ਤੋ ਸੁਖ ਘਣਾ, ਮਨ ਤਨ ਸ਼ਾਂਤ ਸਰੀਰ, ਉਹਦੇ ਤਨ ਨੂੰ ਉਹਦੇ ਮਨ ਨੂੰ ਖੇੜਾ, ਕਿਉਂਕਿ ਮੱਛੀ ਪਾਣੀ ਵਿੱਚ ਰਹਿ ਕੇ ਅਤ ਦੀ ਆਨੰਦ ਵਿੱਚ ਹੈ, ਐਸੀ ਪ੍ਰੀਤ ਕਰ। ਬਾਬਾ ਜੀ ਨੇ ਤੀਸਰਾ ਪ੍ਰਮਾਣ ਦਿੱਤਾ ਕਿ ਪ੍ਰੇਮਾ ਭਗਤੀ ਕੀ ਹੈ, ਮੱਛੀ ਪਾਣੀ ਤੋਂ ਬਿਨਾਂ ਕਿਸੇ ਨਾਲ ਸਮਝੌਤਾ ਨਹੀਂ ਕਰਦੀ। ਤੀਸਰਾ ਪ੍ਰਮਾਣ ਦਿੱਤੋ ਨੇ ਕਿ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਨਾਨਕ ਨਾਮ ਨਿਰੰਜਨ ਜਾਣਿਓ ਇਸ ਤਰ੍ਹਾਂ। ਕਹਿਣ ਲੱਗੇ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਜੈਸੀ ਚਾਤਰਕ ਮੇਹ, ਜਿਵੇਂ ਇੱਕ ਪਪੀਆ ਸਵਾਂਤੀ ਬੂੰਦ ਨੂੰ ਪਿਆਰ ਪਿਆ ਕਰਦਾ ਹੈ, ਜਿਵੇਂ ਇੱਕ ਚਾਤਰਕ ਨਕਸ਼ਤਰ ਤੋਂ ਡਿੱਗਣ ਵਾਲੀ ਬੂੰਦ ਨੂੰ ਉਡੀਕਦਾ ਪਿਆ ਹੈ। ਉਹਦੇ ਸਾਹਮਣੇ ਸਰੋਵਰ ਪਾਣੀ ਦੇ ਭਰੇ ਨੇ, ਪਰ ਕਦੀ ਉਹ ਸਰੋਵਰ ਦਾ ਪਾਣੀ ਨਹੀਂ ਪੀਏਗਾ। ਤਲਾਬ ਪਾਣੀ ਦੇ ਭਰੇ ਨੇ, ਪਰ ਚਾਤਰਕ ਉਸ ਪਾਣੀ ਨੂੰ ਪਸੰਦ ਨਹੀਂ ਕਰੇਗਾ। ਦਰਿਆ ਪਾਣੀ ਦੇ ਭਰ ਕੇ ਵਗਦੇ ਨੇ, ਪਰ ਕਦੀ ਵੀ ਉਹ ਇਸ ਨੂੰ ਪਿਆਰ ਨਹੀਂ ਕਰੇਗਾ। ਪਰ ਪਿਆਰਿਓ, ਸਭ ਕੁਝ ਉਹ ਪਾਣੀ ਵੱਖਰੇ ਵੱਖਰੇ ਤਲਾਬਾਂ ਦੇ, ਖੂਹਾਂ ਦੇ, ਨਦੀਆਂ ਦੇ, ਨਾਲਿਆਂ ਦੇ ਤਿਆਗ ਦੇਗਾ। ਉਹਦੇ ਪ੍ਰਾਣਾਂ ਦੀ ਜਿਹੜੀ ਪ੍ਰੀਤ ਹੈ ਉਹ ਕੇਵਲ ਤਾਂ ਕੇਵਲ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਹੈ। ਜਿਵੇਂ ਚਾਤਰਕ ਸਵਾਂਤੀ ਬੂੰਦ ਨੂੰ ਪਿਆਰ ਕਰਦਾ ਹੈ, ਤੇ ਰੱਬ ਦੀ ਬੰਦਗੀ ਕਰਨ ਵਾਲਾ ਸਭ ਕੁਝ ਛੱਡ ਦਿੰਦਾ, ਸੱਚ ਜਾਣੋ ਉਹਨੂੰ ਕੇਵਲ ਗੁਰੂ ਤੇ ਪਰਮਾਤਮਾ ਹੀ ਚਾਹੀਦਾ ਹੈ। ਮੈਂ ਇੱਕ ਖਿੰਨ ਵਿੱਚੋਂ ਨਿਕਲ ਕੇ ਇੱਕ ਪ੍ਰਮਾਣ ਇਹਦੇ ਨਾਲ ਹੋਰ ਅਰਜ਼ ਕਰਨਾ ਚਾਹੁੰਦਾ। ਚਾਤਰਕ ਕਦੀ ਵੀ ਸਮਝੌਤਾ ਨਹੀਂ ਕਰਦਾ ਸਵਾਂਤੀ ਬੂੰਦ ਤੋਂ ਬਿਨਾਂ। ਮੇਰੇ ਗੁਰੂ ਅਰਜੁਨ ਸਾਹਿਬ ਨੂੰ ਪੁੱਛਿਆ, ਦਾਤਾ ਜੀ ਪ੍ਰੇਮਾ ਭਗਤੀ ਕੀ ਹੈ? ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਉਹ ਆ ਪ੍ਰੇਮ ਪਿਰੀ। ਪ੍ਰੇਮਾ ਭਗਤ ਕੀ ਹੈ? ਉਹ ਆ ਪ੍ਰੇਮ ਪਿਰੀ। ਕਹਿਣ ਲੱਗੇ ਕਨਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾਹਾ ਨਹੀਂ। ਪ੍ਰੇਮਾ ਭਗਤੀ ਇਹ ਹੈ ਕਿ ਜੇ ਕੋਈ ਪਿਆਰੇ ਦੇ ਸਾਹਮਣੇ ਲਿਆ ਕੇ ਹੀਰਿਆਂ ਦੇ ਢੇਰ ਲਾ ਕੇ ਕਹਿ ਤੂੰ ਬੰਦਗੀ ਛੱਡ ਦੇ, ਗੁਰੂ ਨੂੰ ਛੱਡ ਦੇ, ਕੀਮਤੀ ਹੀਰੇ ਚੁੱਕ ਲੈ। ਜੇ ਕੋਈ ਉਹਦੇ ਸਾਹਮਣੇ ਕੀਮਤੀ ਮੋਤੀ ਲਿਆ ਕੇ ਕਹਿ ਮੋਤੀਆਂ ਨਾਲ ਝੋਲੀਆਂ ਭਰ ਲੈ ਪਰ ਨਾਮ ਦੇ ਮੋਤੀ ਨੂੰ ਛੱਡ ਦੇ। ਜੇ ਕੋਈ ਉਹਦੇ ਸਾਹਮਣੇ ਕੀਮਤੀ ਗੱਜ, ਇਹ ਵੀ ਮੋਤੀ ਹੈ, ਸਾਹਮਣੇ ਲਿਆ ਕੇ ਰੱਖੇ ਤੂੰ ਪਰਮਾਤਮਾ ਦੀ ਇਬਾਦਤ ਛੱਡ ਦੇ। ਸਾਹਿਬ ਕਹਿੰਦੇ ਨੇ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਨੇ ਉਹ ਕਹਿ ਰਹੇ ਨੇ ਉਹ ਆ ਪ੍ਰੇਮ ਪਿਰੀ ਕਣਕ ਮਨ ਗਜ ਮੋਤੀਆਂ ਲਾਲਨ ਨਹਿ ਨਾਹਾ ਨਹੀਂ। ਜੇ ਕੋਈ ਕਹਿ ਚੱਲ ਹੀਰੇ ਮੋਤੀ ਛੱਡ, ਤੈਨੂੰ ਆ ਤਖ਼ਤ ਦੇ ਦਿੰਦੇ ਆ, ਤੈਨੂੰ ਆ ਦੁਨੀਆਂ ਦਾ ਹਰ ਸਵਾਦ ਹੰਡਾਉਣ ਵਾਸਤੇ ਭੋਗਾਂ ਵਾਸਤੇ ਪਦਾਰਥ ਦੇ ਦਿੰਦੇ ਆ। ਅੱਗੋਂ ਉੱਤਰ ਮਿਲਦਾ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਉਹ ਆ ਪ੍ਰੇਮ ਪਿਰੀ ਕਣਕ ਮਨ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਉਹਨੂੰ ਚਾਹੀਦਾ ਕਿ ਇਹ ਚਰਨਨ ਸ਼ਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ। ਕਹਿਣ ਲੱਗੇ ਨਾਨਕ ਤਪਤ ਹਰੀ ਮਿਲੇ ਪ੍ਰੇਮ ਪ੍ਰੀ ਇਹ ਵੇ ਪ੍ਰੇਮਾ ਭਗਤੀ। ਮੈਨੂੰ ਤੇਰੇ ਚਰਨਾਂ ਦੀ ਸ਼ਰਨ ਚਾਹੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਭਗਤੀ ਪ੍ਰੇਮਾ ਲਾ ਲਿਵ ਲਾ ਕੇ ਕੀਤੀ ਤੇ ਮੇਰੇ ਸੱਚੇ ਪਾਤਸ਼ਾਹ ਨੇ ਫਿਰ ਬਾਣੀ ਵਿੱਚ ਕਿਹਾ ਰੇ ਮਨ ਐਸੀ ਖਰਸ਼ੋ ਪ੍ਰੀਤ ਕਰ ਜੈਸੀ ਚਾਤਰਕ ਮੇ ਸਾਰ ਭਰ ਥਲ ਹਰੀ ਆਵਲੇ। ਪਰ ਪ੍ਰੇਮਾ ਭਗਤੀ ਕਰਨ ਵਾਲਾ ਬੂੰਦ ਨੂੰ ਇੱਕ ਬੂੰਦ ਨਾ ਪਵਹੀ ਕਿ ਜਿਤਨੇ ਮਰਜ਼ੀ ਪਾਣੀ ਦੇ ਭੰਡਾਰ ਹੋਣ ਪਰ ਚਾਤਰਕ ਦੀ ਪਿਆਸ ਕੇਵਲ ਸਵਾਂਤੀ ਬੂੰਦ ਹੀ ਬੁਝਾਏ। ਸਾਹਿਬ ਨੇ ਪਹਿਲਾ ਪ੍ਰਮਾਣ ਕਮਲ ਫੁੱਲ ਦਾ ਦਿੱਤਾ, ਦੂਸਰਾ ਕਿਰਪਾਲੂ ਦਾਤਾ ਜੀ ਨੇ ਮੱਛੀ ਦਾ ਦਿੱਤਾ, ਤੀਸਰਾ ਪ੍ਰਮਾਣ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਚਾਤਰਕ ਦਾ ਦਿੱਤਾ, ਤੇ ਚੌਥਾ ਪ੍ਰਮਾਣ ਦਿੱਤਾ ਪ੍ਰੇਮਾ ਭਗਤੀ ਹੈ ਕੀ, ਪ੍ਰੇਮਾ ਭਗਤੀ ਕੀਤੀ। ਤੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਪਿਆਰਿਓ ਪ੍ਰੇਮਾ ਭਗਤੀ ਹੈ ਕਿ ਆਪਣੀ ਤਾਂ ਇੱਕ ਜ਼ਬਾਨ ਵੀ ਟਿਕ ਕੇ ਗੁਰੂ ਗੁਰੂ ਨਹੀਂ ਜਪਦੀ। ਜੇ ਕਿਤੇ ਟਿਕਣ ਦਾ ਯਤਨ ਕਰੀਏ ਇਹ 5-7 ਮਿੰਟਾਂ ਵੀ ਥੱਕ ਜਾਂਦੀ ਹੈ। ਟਿਕ ਕੇ ਬੰਦੇ ਤੋਂ ਰੱਬ ਰੱਬ ਕਿਹਾ ਹੀ ਨਹੀਂ ਜਾਂਦਾ। ਸਾਰਾ ਦਿਨ ਆਦਮੀ ਤੋਂ ਗੱਲਾਂ ਕਰਾਣੀਆਂ ਹੋਣ, ਨਿੰਦਿਆ ਕਰਨੀ ਹੋਵੇ। ਮੈਂ ਕਈ ਵਾਰੀ ਅਰਜ਼ ਕਰਨਾ, ਬੰਦਾ ਬਿਮਾਰ ਹੋਵੇ ਨਾ, ਹਮਦਰਦੀ ਪ੍ਰਗਟ ਕਰਨ ਜਾਈਏ ਤੇ ਉਹ ਬੜਾ ਐਸਤਾ ਐਸਤਾ ਬੋਲੇਗਾ। ਘਰ ਦੇ ਵੀ ਕਹਿਣਗੇ ਬੁਲਾਇਓ ਨਾ, ਡਾਕਟਰ ਸਾਹਿਬ ਨੇ ਬਰੋਕਿਆ ਹੈ, ਵਰਜਿਆ ਹੈ, ਇਹਨਾਂ ਬੋਲਣਾ ਨਹੀਂ। ਆਮ ਗੱਲਾਂ ਕਰਦਿਆਂ ਐਸਤਾ ਐਸਤਾ ਬੋਲੇਗਾ, ਕਿਤੇ ਥੋੜਾ ਜਿਹਾ ਨਿੰਦਿਆ ਦੀ ਕੋਈ ਤਵਾ ਲੱਗਣ ਦਾ ਦੇਰ ਹੈ। ਸੱਚ ਜਾਣਿਓ ਪਤਾ ਨਹੀਂ ਕਿੱਥੋਂ ਆਵਾਜ਼ ਨਿਕਲਦੀ, ਉਹੀ ਬੰਦਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਹੈ। ਕੀ ਕਦੀ ਸਾਡੀ ਜ਼ਬਾਨ ਪਰਮਾਤਮਾ ਨੇ ਇੰਨਾ ਉੱਚਾ ਬੋਲਦੀ ਹੈ? ਰਸਨਾ ਸੰਸਾਰ ਲਈ ਕੂਕੇਗੀ, ਰੱਬ ਲਈ ਕਦੀ ਨਹੀਂ ਕੂਕਦੀ। ਹਾਂ, ਜਿਹਦੀ ਕੂਕਣ ਲੱਗ ਪਏ ਪ੍ਰੇਮਾ ਭਗਤੀ ਵਿੱਚ, ਬਾਬਾ ਨਾਨਕ ਜੀ ਕਹਿੰਦੇ ਨੇ ਫਿਰ ਉਹਦੀ ਇੱਕ ਜ਼ਬਾਨ ਹੀ ਕੇਵਲ ਨਹੀਂ ਕੂਕਦੀ, ਸਿਰ ਤੋਂ ਪੈਰਾਂ ਤੱਕ ਜਿਤਨੇ ਉਹਦੇ ਰੋਮ ਨੇ ਹਰ ਰੋਮ ਹੀ ਜ਼ਬਾਨ ਬਣ ਕੇ ਕੂਕਣ ਲੱਗ ਪੈਂਦਾ। ਇਹ ਵੀ ਪ੍ਰੇਮਾ ਭਗਤੀ। ਬਾਬਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਹੇ ਜੇ ਵੇ, ਗੁਰੂ ਅਰਜਨ ਸਾਹਿਬ ਸਲੋਕ ਸਹਿਸਕ੍ਰਿਤੀ, ਹੇ ਰਸ ਗਏ ਮਦਰ ਪ੍ਰੈ ਤੋਇੰਗ, ਹੇ ਜ਼ਬਾਨ ਹੇ ਰਸਾਂ ਨੂੰ ਚੱਖਣ ਵਾਲੀਏ, ਤੈਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ, ਤੈਨੂੰ ਭੋਜਨ ਪ੍ਰਸ਼ਾਦ ਪਾਣੀ ਚੰਗੇ ਲੱਗਦੇ ਨੇ। ਖੇ ਜੇ ਵੇ ਖੇ ਰਸ ਗਏ ਮਧੁਰ ਪ੍ਰੈ ਤੋਇੰਗ ਸਤ ਹਤੰਗ, ਜਦੋਂ ਕਿਤੇ ਸਤਨਾਮ ਵਾਹਿਗੁਰੂ ਦੀ ਗੱਲ ਚੱਲੇ ਇੰਜ ਲੱਗਦਾ ਜਿਵੇਂ ਤੇਰੀ ਮੌਤ ਹੋ ਗਈ ਹੈ, ਤੂੰ ਮੂੰਹ ਵਿੱਚ ਹੈ ਹੀ ਨਹੀਂ, ਇੰਜ ਲੱਗਦਾ ਜਿਵੇਂ ਤੇਰੀ ਅੰਦਰ ਦੀ ਤਾਕਤ ਹੀ ਖਤਮ ਹੋ ਗਈ। ਖੇ ਜੇ ਵੇ ਖੇ ਰਸ ਗਏ ਮਧੁਰ ਪ੍ਰੈ ਤੋਇੰਗ ਸਤ ਹਤੰਗ, ਸੱਤ ਵਿੱਚ ਤੇਰੀ ਮੌਤ ਹੋ ਗਈ। ਪਰਮ ਬਾਦੰਗ, ਜੇ ਪਰਮ ਬਾਦਰ ਤੇ ਵੱਡੇ ਤੋਂ ਵੱਡਾ ਝਗੜਾ ਖੜਾ ਕਰਨਾ ਹੋਵੇ ਤੇ ਜ਼ਬਾਨ ਤੀਲੀ ਨੂੰ ਤਾਂ ਕਸਾਣਾ ਪੈਂਦਾ ਹੈ, ਤਾਂ ਉਹ ਅੱਗ ਲਾਂਦੀ ਏ। ਸਿਰਫ ਤੂੰ ਤਾਂ ਆਪਣੀ ਇੱਕ ਨਿੱਕੀ ਜੀ ਤੀਸੀ ਖਲਾਣ ਦੀ ਦੇ ਰੇ ਤੇ ਕਈ ਪੁਸ਼ਤਾਂ ਦੇ ਆਪਸ ਵਿੱਚ ਪਵਾੜੇ ਪਾ ਕੇ ਰੱਖਦੇ ਨੀ। ਧਿਆਨ ਦਿਆ, ਜੇ ਜ਼ਬਾਨ ਦੀ ਸ਼ਕਤੀ, ਜੇ ਰਸਨਾ ਦੀ ਤਾਕਤ, ਜੇ ਜੇਵਾਂ ਦੀ ਤਾਕਤ ਇੱਕ ਥੋੜੀ ਜੀ ਤੀਸੀ ਹਲਾਏ ਤੇ ਕਈ ਜਨਮਾਂ ਦੇ ਪਵਾੜੇ, ਕਈ ਪੁਸ਼ਤਾਂ ਦੀ ਆਪਸ ਵਿੱਚ ਕਤਲੋ ਗਾਰਤ ਤੱਕ ਗੱਲ ਪਹੁੰਚ ਜਾਂਦੀ ਏ। ਜੇ ਜ਼ਬਾਨ ਇੰਨੀ ਵੱਡੀ ਦੂਰੀ ਵੀ ਪਾ ਸਕਦੀ ਏ, ਚੇਤੇ ਰੱਖਿਓ ਇਹਦੇ ਕੋਲ ਸ਼ਕਤੀ ਏ, ਜੇ ਰੱਬ ਰੱਬ ਜਪਣ ਲੱਗ ਪਏ ਤੇ ਕਰੋੜਾਂ ਜਨਮਾਂ ਦੀ ਦੂਰੀ ਮਿਟਾ ਵੀ ਸਕਦੀ ਹੈ। ਕੱਲੀ ਦੂਰੀ ਪਾਉਂਦੀ ਨਹੀਂ, ਇਹ ਦੂਰੀ ਮਿਟਾ ਵੀ ਸਕਦੀ ਹੈ। ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ, ਜਦੋਂ ਉਹਨਾਂ ਨੇ ਪ੍ਰੇਮਾ ਭਗਤੀ ਵੀ ਜੁੜੇ ਤੇ ਬਾਬਾ ਨਾਨਕ ਜੀ ਨੂੰ ਜੇ ਕੋਈ ਪੁੱਛਦਾ ਹੈ ਕਿ ਸਤਿਗੁਰੂ ਜੀ ਪਰਮਾਤਮਾ ਨੂੰ ਪਾਉਣ ਦਾ ਮਾਰਗ ਕੀ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਾਰਗ ਹੈ ਇੱਕ ਦੂ ਜੀਵੋ ਲੱਖ ਹੋ ਹੈ, ਕਿੰਨੀ ਭਗਤ ਪ੍ਰੇਮ ਲਿਵਲਾਈ, ਇੰਨੀ ਭਗਤੀ ਕੀਤੀ, ਇੱਕ ਜ਼ਬਾਨ ਤੋਂ ਲੱਖ ਜੀਵ ਹੋ ਗਈ, ਲੱਖ ਦੀਵ ਤੋਂ 20 ਲੱਖ ਹੋ ਗਈ, ਤੇ ਉਸ 20 ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਜਗਤ ਦੇ ਮਾਲਕ ਦਾ ਨਾਮ ਜਪਿਆ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇੰਨੀ ਕਮਾਈ ਕਰੇ ਤਾਂ ਜਗਤ ਦੇ ਮਾਲਕ ਵੀ ਤੂੰ ਮਿਲ ਸਕਦਾ, ਕਿ ਇਹੋ ਜੀ ਪ੍ਰੇਮਾ ਭਗਤੀ ਕੋਈ ਕਰ ਸਕੇਗਾ? ਬਾਬੇ ਨਾਨਕ ਜੀ ਦਾ ਆਪਣਾ ਅਨੁਭਵ ਹੈ, ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਪਿਆਰਿਆ ਇਹ ਤਰਾਹਾ ਪਤ ਪਵੜੀਆਂ ਚੜੀਆ ਹੋਏ ਆਕੀਸ, ਇਹ ਨੇ ਰਸਤਾ, ਇਹੀ ਮਾਰਗ ਪਿਆਰੇ ਨੂੰ ਪਾਉਣ ਦਾ। ਤੇ ਜੇ ਅੰਦਰ ਤੇਰਾ ਰੁੱਖ ਹੈ ਤੇ ਬਾਹਰੋਂ ਪ੍ਰੇਮਾ ਭਗਤੀ ਵਾਲੇ ਦੀ ਰੀਸ ਕਰਨਾ, ਫਿਰ ਸੁਣ ਗੱਲਾਂ ਆਕਾਸ਼ ਕੀ, ਕੀਤਾ ਆਈ ਰੀਸ ਨਾਨਕ ਨਦਰੀ ਪਾਈਏ। ਪ੍ਰੇਮਾ ਭਗਤੀ ਉਹਦੀ ਨਦਰ ਨਾਲ ਮਿਲਦੀ ਹੈ, ਉਹਦੀ ਬਖਸ਼ੀਸ਼ ਨਾਲ ਮਿਲਦੀ ਹੈ। ਕੂੜੈ ਕੂੜੀ ਠੀਸ, ਠੀਸ ਦਾ ਅਖਰੀ ਅਰਥ ਹੁੰਦਾ ਗੱਪ ਮਾਰਨਾ। ਕਹਿੰਦੇ ਨੇ ਜੇ ਉਹਦੀ ਨਦਰ ਨਾਲ ਤੇਰੇ ਕੋਲ ਪ੍ਰੇਮਾ ਭਗਤੀ ਨਹੀਂ, ਐਵੇਂ ਜ਼ਮੀਨ ਤੇ ਰੇਂਗਣ ਵਾਲੇ ਕੀੜੇ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਰੀਸ ਨਾ ਕਰ। ਸੁਣ ਗੱਲਾਂ ਆਕਾਸ਼ ਕੀ, ਕੀਤਾ ਆਈ ਰੀਸ, ਉਹ ਤਾਂ ਪ੍ਰੇਮਾ ਭਗਤੀ ਆ ਜਿਹੜੀ ਅਵਸਥਾ ਤੈਨੂੰ ਦੱਸੀ, ਇੱਕ ਦੂ ਜੀਵੋ ਲੱਖ ਹੋਏ, ਇਹ ਨਾਨਕ ਨਦਰੀ ਪਾਈ ਹੈ। ਉਹਦੀ ਕਿਰਪਾ ਨਾਲ ਮਿਲਦੀ ਹੈ। ਤੇ ਜੇ ਕਿਰਪਾ ਤੋਂ ਬਿਨਾਂ ਕੂੜਾ, ਕੂੜੀ ਠੀਸ, ਕੂੜੇ ਬੰਦੇ ਦੀ ਕੂੜੀ ਗੱਪ ਹੋਵੇਗੀ, ਕੂੜੇ ਬੰਦੇ ਦਾ ਕੂੜ ਹੋਵੇਗਾ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਸਤਿਗੁਰੂ ਨੇ ਪ੍ਰੇਮਾ ਭਗਤੀ ਕੀਤੀ, ਉਸ ਭਗਤੀ ਦੀ ਇੱਕ ਮਿਸਾਲ ਹਜ਼ੂਰ ਨੇ ਖੋਲ ਦਿੱਤੀ। ਦਾਤਾਰ ਕਹਿੰਦੇ ਨੇ ਕਿ ਦੁੱਧ ਨੂੰ ਚੋ ਕੇ ਲਿਆਉਂਦੇ ਨੇ, ਜ਼ਿਮੀਦਾਰ ਚੋਂਦਾ, ਗਵਾਲੇ ਘਰਾਂ ਵਿੱਚ ਆਉਂਦੇ ਨੇ। ਜਿਸ ਬਰਤਨ ਵਿੱਚ ਦੁੱਧ ਚੋ ਕੇ ਲਿਆਂਦਾ, ਉਸ ਬਰਤਨ ਵਿੱਚੋਂ ਦੁੱਧ ਦੂਜੇ ਬਰਤਨ ਵਿੱਚ ਪਲਟਿਆ ਜਾਂਦਾ ਹੈ, ਭਾਂਡੇ ਵਿੱਚ ਪਲਟਦੇ ਨੇ। ਹੁਣ ਜਿਸ ਭਾਂਡੇ ਵਿੱਚ ਦੁੱਧ ਚੋਇਆ, ਉਹਦੇ ਅੰਦਰ ਦੁੱਧ ਉਹਦੇ ਬਰਤਨ ਦੇ ਨਾਲ ਉਹਦੇ ਕੰਢਿਆਂ ਨਾਲ ਜ਼ਰੂਰ ਲੱਗਾ ਹੈ। ਤੇ ਸਿਆਣੀਆਂ ਸਵਾਣੀਆਂ ਆਪਣੇ ਹੱਥ ਵਿੱਚ ਲੈ ਕੇ ਪਾਣੀ ਤੇ ਉਸ ਬਰਤਨ ਦੇ ਵਿੱਚ ਬਾਲਟੀ ਵਿੱਚ ਭਾਂਡੇ ਵਿੱਚ ਛੱਤੇ ਮਾਰ ਕੇ ਉਸ ਦੇ ਅੰਦਰ ਲੱਗੇ ਹੋਏ ਦੁੱਧ ਨੂੰ ਉਤਾਰਦੀਆਂ ਸਨ। ਤੇ ਉਸ ਪਾਣੀ ਨੂੰ ਕਿਹਾ ਜਾਂਦਾ ਸੀ ਦੁੱਧ ਵਿੱਚ ਹੰਗਾਲ ਪਾ ਦਿੱਤਾ ਹੈ। ਇਹ ਬੜਾ ਪੁਰਾਤਨ ਸ਼ਬਦ ਹੈ ਤੁਹਾਡਾ ਸੱਭਿਆਚਾਰ ਦਾ। ਕਹਿੰਦੀਆਂ ਸਨ ਦੁੱਧ ਵਿੱਚ ਹੰਗਾਲ ਪਾਇਆ ਹੈ। ਜਦੋਂ ਹੰਗਾਲ ਦੁੱਧ ਵਿੱਚ ਪਾ ਦਿੱਤਾ, ਹੰਗਾਲ ਦਰਦ ਜੀ ਉਹ ਦੁੱਧ ਨਾਲ ਮਿਲਿਆ ਹੋਇਆ ਪਾਣੀ, ਹੰਗਾਲ ਪਾ ਦਿੱਤਾ ਦੁੱਧ ਵਿੱਚ ਤੇ ਦੁੱਧ ਨੂੰ ਪਰਤ ਕੇ ਉਹਨਾਂ ਨੇ ਚੁੱਲ੍ਹੇ ਤੇ ਰੱਖਿਆ। ਪ੍ਰੇਮਾ ਭਗਤੀ ਕੀ ਹੈ? ਬਾਬਾ ਨਾਨਕ ਜੀ ਨੇ ਕੱਲਾ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣ ਨਾਲ ਨਹੀਂ ਪਿਆਰਿਓ, ਉਸ ਪ੍ਰੇਮਾ ਭਗਤੀ ਵਿੱਚ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਜਾਂਦਾ ਹੈ, ਆਪਣਾ ਸਭ ਕੁਝ ਫਿਦਾ ਕੀਤਾ। ਹੁਣ ਉਸ ਦੁੱਧ ਨੂੰ ਜਿਹੜਾ ਹੰਗਾਲ ਵਾਲਾ ਸੀ ਚੁੱਲ੍ਹੇ ਦੇ ਉੱਤੇ ਰੱਖਿਆ, ਅੱਗ ਦੀ ਲਾਟ ਨਿਕਲੀ, ਅੱਗ ਦੇ ਨਾਲ ਪਹਿਲਾਂ ਉਸ ਵਿੱਚ ਮਿਲਿਆ ਹੋਇਆ ਜਿਹੜਾ ਹੰਗਾਲ ਪਾਣੀ ਸੀ ਉਹ ਪਾਪ ਬਣ ਕੇ ਉੱਡਣ ਲੱਗਾ। ਜਦੋਂ ਪਾਣੀ ਪਾਪ ਬਣ ਕੇ ਉੱਡਿਆ ਤੇ ਆਖਰ ਬਾਬਾ ਜੀ ਦੇ ਸਮਝਾਉਣ ਦਾ ਤਰੀਕਾ ਕਿ ਪ੍ਰੇਮਾ ਭਗਤੀ ਕੀ ਹੈ, ਕਹਿੰਦੇ ਨੇ ਅਸੀਂ ਉਸ ਪਾਣੀ ਨੂੰ ਪੁੱਛ ਲਿਆ ਕਿ ਦੇਖ ਦੁੱਧ ਤਾਂ ਕੀਮਤੀ ਸੀ, ਤੂੰ ਤਾਂ ਆਪਣੀ ਖੁਸ਼ਕਿਸਮਤੀ ਸਮਝ ਕਿ ਪਾਣੀ ਦੇ ਛੱਟਾ ਸੈ ਤੂੰ ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ। ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ? ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ ਕਦੀ ਤੇਲ ਤੈਨੂੰ ਥਾਂ ਦਏਗਾ? ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ ਕਦੀ ਮੱਖਣ ਤੈਨੂੰ ਥਾਂ ਦਏਗਾ? ਕਦੀ ਘਿਓ ਤੈਨੂੰ ਥਾਂ ਦਏਗਾ? ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ? ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ, ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ। ਥਾਂ ਨਾ ਕੇਵਲ ਦਿੱਤੀ, ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ। ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ, 6 ਲੀਟਰ ਹੋ ਗਏ। ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ। ਤੇ ਪੈਂਦੀ ਹੈ ਦੁੱਧ ਦੀ ਨਾਲ ਪਾਣੀ ਦੀ ਕੀਮਤ ਪੈ ਗਈ। ਤੇ ਬਾਬਾ ਜੀ ਕਹਿਣ ਲੱਗੇ ਉਹ ਬੇਵਫਾ ਦੇਖ ਥਾਂ ਦਿੱਤਾ ਜਿੰਨੇ, ਨਾਮ ਆਪਣਾ ਤੈਨੂੰ ਦਿੱਤਾ ਦੁੱਧ, ਪਾਣੀ ਨਾ ਰਹਿਣ ਦਿੱਤਾ ਤੈਨੂੰ, ਆਪਣਾ ਰੂਪ ਦਿੱਤਾ, ਆਪਣੀ ਕੀਮਤ ਘਟਾ ਕੇ ਉਹਨੇ ਤੇਰੀ ਨਾਲ ਕੀਮਤ ਪਵਾ ਲਈ। ਤੇ ਇੰਨਾ ਬੇਵਫਾ ਹੈ ਕਿ ਸੇਕ ਲੱਗਣ ਦੀ ਦੇਰ ਤੋਂ ਪਹਿਲਾਂ ਉੱਡ ਗਏ। ਹਜ਼ੂਰ ਕਹਿੰਦੇ ਨੇ ਉਸ ਪਾਣੀ ਦਾ ਉੱਤਰ ਸੀ ਇਹ ਬਾਣੀ ਦੇ ਬਚਨ ਨੇ, ਕਹਿੰਦਾ ਇਸੇ ਕਰਕੇ ਤਾਂ ਉੱਡਿਆ ਵਾ ਕਿ ਜਿਹਨੇ ਮੈਨੂੰ ਰੂਪ ਦਿੱਤਾ, ਰੰਗ ਦਿੱਤਾ, ਕੀਮਤ ਪਾਈ, ਮੇਰਾ ਚਿੱਤ ਕਰਦਾ ਮੈਂ ਇਹਨੂੰ ਸੇਕ ਲੱਗਣ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਕਿਉਂ ਨਾ ਸਾੜ ਦੇਵਾਂ, ਕਿਉਂਕਿ ਮੈਂ ਆਪਣੇ ਪਿਆਰੇ ਦਾ ਸੇਕ ਨਹੀਂ ਸੇਕ ਸਕਦਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਸਕਣਾ। ਇਹ ਵੀ ਪ੍ਰੇਮਾ ਭਗਤੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਤੇ ਪ੍ਰੇਮ ਲਿਵ ਲਾ ਕੇ ਭਗਤੀ ਕਰਕੇ ਸਾਨੂੰ ਕਿਹਾ ਰੇ ਮਨ ਐਸੀ ਹਰਸ਼ੋ ਪ੍ਰੀਤ ਕਰ, ਕੈਸੀ ਜੈਸੀ ਜਲ ਦੁੱਧ ਹੋਏ, ਜਿਵੇਂ ਦੁੱਧ ਦੀ ਤੇ ਪਾਣੀ ਦੀ ਪ੍ਰੀਤ ਹੈ। ਤੇ ਫਿਰ ਦੇਖੋ ਇੱਥੇ ਆ ਕੇ ਮੁਕੰਮਲ ਪ੍ਰੀਤ ਬਣਦੀ ਹੈ, ਜਿਵੇਂ ਮੈਂ ਉਦਾਹਰਨਾਂ ਪਹਿਲਾਂ ਦਿੱਤੀਆਂ ਨੇ। ਜੇ ਹੁਣ ਮੈਂ ਇਹ ਕਹੀ ਜਾਂ ਕਮਲ ਦਾ ਫੁੱਲ ਖਿੜਿਆ ਤੇ ਪਤੰਗਾ ਉਹਦੇ ਤੇ ਆ ਗਿਆ, ਤੇ ਆਪ ਕਹੋਗੇ ਵੇਖੋ ਬੰਦਾ ਕਿਹੋ ਜੀ ਗੱਲ ਕਰਦਾ, ਕਮਲ ਦੇ ਫੁੱਲ ਤੇ ਭਵਰੇ ਹੁੰਦੇ ਨੇ, ਪਤੰਗੇ ਤਾਂ ਦੀਵੇ ਤੇ ਜਾਂਦੇ ਨੇ। ਜੇ ਮੈਂ ਕਹਾਂ ਜੀ ਦੀਵਾ ਬਲਿਆ ਤੇ ਕੀੜੀਆਂ ਆ ਗਈਆਂ, ਤੁਸੀਂ ਕਹੋਗੇ ਮੂਰਖਤਾ ਹੀ ਵਾਲੀ ਗੱਲ, ਦੀਵੇ ਤੇ ਕੀੜੀਆਂ, ਕੀੜੀਆਂ ਤਾਂ ਮਿੱਠੇ ਤੇ ਜਾਣਗੀਆਂ। ਹੁਣ ਸ਼ਬਦ ਸੁਰਤ ਕਿੰਨੀ ਵਰਖਾਈ, ਤਾਂਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਉਹ ਸਮੁੰਦਰ ਬਣੇ ਤੇ ਸਮੁੰਦਰ ਦੇ ਵਿੱਚ ਨੀਆਂ ਨਹੀਂ ਰੱਖੀਆਂ ਜਾਂਦੀਆਂ, ਸਮੁੰਦਰ ਲੋਕਾਂ ਦੇ ਘਰ ਨਹੀਂ ਬਣਾਉਂਦਾ, ਸਮੁੰਦਰ ਆਪਣੇ ਵਿੱਚੋਂ ਬੱਦਲ ਪੈਦਾ ਕਰਕੇ ਕੇਵਲ ਬਰਸਾਤ ਹੀ ਕਰਦਾ ਹੈ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਸਮੁੰਦਰ ਬਣ ਗਏ। ਤਿੰਨ ਸ਼ਬਦ ਸੁਰਤ ਕੀਨੀ ਵਰਖਾਈ, ਉਸ ਗੁਰੂ ਅੰਗਦ ਸਾਹਿਬ ਨੇ ਇੰਨੀ ਕਿਰਪਾ ਕੀਤੀ, ਉਹਨਾਂ ਨੇ ਸ਼ਬਦ ਤੇ ਸੁਰਤ ਦੀ ਵਰਖਾ ਕਰ ਦਿੱਤੀ। ਆਓ ਇਹਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਕਰਨਗੇ। ਕਹਿਣ ਲੱਗੇ ਲੰਗਰ ਚੱਲੈ ਗੁਰ ਸ਼ਬਦ ਹਾਰ, ਤੋਟ ਨਾ ਆਵੀ ਖੱਟੀ ਹੈ। ਜਿਹੜੀ ਖੱਟੀ ਬਾਬਾ ਨਾਨਕ ਖੱਟ ਕੇ ਗਏ ਨੇ ਨਾ, ਉਹਦਾ ਤੋਟਾ ਨਹੀਂ ਆਉਣਾ। ਇਸ ਤੋਂ ਪਹਿਲੀ ਇੱਕ ਬਚਨ ਹੈ, ਨੀਂਵ ਕਿਹਨੇ ਰੱਖੀ, ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਣੀ ਨੀਂਵ ਦੈ। ਬਾਬੇ ਨਾਨਕ ਨੇ ਨੀਂਵ ਰੱਖੀ। ਹੁਣ ਅੱਗੇ ਇਹ ਸਪਸ਼ਟ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਝੜੀ ਲਾਉਂਦੇ ਪਏ ਨੇ ਗੁਰੂ ਅੰਗਦ ਸਾਹਿਬ ਕਿ ਨਹੀਂ ਰੱਖ ਰਹੇ ਨੇ। ਬਚਨ ਹੈ, ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਖਸਮ ਦੀ। ਕਸਮ ਦੀ ਦਰ ਤੇ ਬਾਬੇ ਨਾਨਕ ਦੀ ਰੱਬ ਦੀ ਦਿੱਤੇ ਹੋਏ ਖਰਚੇ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਵੰਡਣ ਲੱਗੇ ਨੇ। ਖਰਚੇ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਹੁਣ ਦੇਖੋ ਸ਼ਬਦ ਨੇ ਖਰਚੇ, ਖਰਚਣ ਵਾਸਤੇ ਦਿੱਤਾ ਬਾਬੇ ਨਾਨਕ ਨੇ ਖਜ਼ਾਨਾ, ਨਾਲ ਕਹਿ ਦਿੱਤਾ ਆਪ ਖੈਦੀ ਆਪ ਖਾਇਆ ਜੇ, ਖੈਰ ਖੈਰਦਰ ਤੇ ਜਿਹੜੇ ਮੰਗਣ ਆਉਣਗੇ ਉਹਨਾਂ ਦੀ ਝੋਲੀ ਵਿੱਚ ਪਾਇਆ ਜੇ। ਹਜ਼ੂਰ ਨੇ ਕਿਹਾ ਕਿ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਇੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਮੇਰੇ ਦਾਤਾ ਜੀ ਕਿ ਆਪ ਜੀ ਉੱਤੇ ਇੰਨੀ ਕਿਰਪਾ ਵੀ ਹੁੰਦੀ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਨੂਰ ਦੀ ਵਰਖਾ ਹੋ ਰਹੀ ਹੈ, ਗੁਰੂ ਅੰਗਦ ਸਾਹਿਬ ਉਸੇ ਵਰਖਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਪਣਾ ਅੰਗ ਬਣਾਇਆ ਹੈ। ਖੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਇੱਕ ਬਚਨ ਆਪ ਰੋਜ਼ ਹੋਰ ਪੜ੍ਹਦੇ ਹੋ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਹੁਣ ਵਰਿਆ ਵਰਿਆ ਨਹੀਂ, ਵਰਿਆ ਵਰਿਆ ਦਰ ਤੇ ਵਰ ਰਿਹਾ ਹੈ, ਵਰਖ ਰਿਹਾ ਹੈ। ਕੀ ਵਰਖਦਾ ਹੈ? ਕੁਦਰਤੀ ਨੂਰ, ਪਰਮਾਤਮਾ ਦੇ ਘਰ ਵਿੱਚੋਂ ਰੁਖਾਨੀਅਤ ਦੇ ਬੱਦਲ ਬਣ ਕੇ ਗੁਰੂ ਅੰਗਦ ਸਾਹਿਬ ਉਹਨਾਂ ਦੀ ਬਰਸਾਤ ਪੈ ਕਰਾਉਂਦੇ ਨੇ ਤੇ ਜਿਹੜਾ ਆਉਂਦਾ ਉਹਨੂੰ ਨਾਮ ਨਾਲ ਭੇਜ ਦਿੰਦੇ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਇਹਨੂੰ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਕਿ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਪਾਰਸ ਹੋਵਾ ਪਾਰਸੋਂ, ਗੁਰਪਦੇਸ਼ ਗੁਰ ਪਰਚੇ, ਗੁਰਪਦੇਸ਼ ਵਿੱਚ ਰਹਿਣਾ ਹੈ। ਚੰਦਨ ਹੋਵਾ ਚੰਦਨੋ ਹੈ, ਦੀਪਕ ਤੇ ਦੀਪਕ ਪ੍ਰਗਾਸਿਆ ਹੈ। ਹੁਣ ਧੰਨ ਗੁਰੂ ਅੰਗਦ ਸਾਹਿਬ ਸ਼ਬਦ ਸੁਰਤ ਦੀ ਖੇਡ ਨਹੀਂ ਵਰਤਾਉਂਦੇ, ਕੈਸੀ ਵਰਖਾ ਪੈ ਕਰਦੇ ਨੇ। ਭਾਈ ਪਾਰੋ ਵਰਗਾ ਆਉਂਦਾ ਤੇ ਉਹ ਜਦੋਂ ਆ ਕੇ ਪੁੱਛਦਾ, ਮਹਾਰਾਜ ਹੰਸ ਔਰ ਪਰਮ ਹੰਸ ਕੀ ਹੈ? ਤੇ ਬਾਬਾ ਨਾਨਕ ਜੀ ਦੀ ਜੋਤ ਗੁਰੂ ਅੰਗਦ ਸਾਹਿਬ ਵਰਖਾ ਕਰਕੇ ਕਹਿੰਦੇ ਨੇ ਕਿ ਪਾਰੋ, ਤੇ ਭਾਈ ਪਾਰੋ ਜੁਲਕਾ ਸੀ। ਪਾਰੋ ਹੰਸ ਹੁੰਦੇ ਨੇ ਜਿਹੜੇ ਦੁੱਧ ਪਾਣੀ ਨਖੇੜਦੇ ਨੇ, ਤੇ ਪਰਮ ਹੰਸ ਹੁੰਦੇ ਨੇ ਜਿਉਂਦੇ ਜਿਉਂਦੇ ਜੀ ਆਪਣੇ ਸਰੀਰ ਵਿੱਚੋਂ ਵਧੇ ਹੋ ਜਾਂਦੇ ਨੇ। ਤੇ ਉਹ ਤੁਰ ਪਿਆ, ਕਹਿੰਦਾ ਫਿਰ ਪਰਮ ਹੰਸ ਅਸੀਂ ਤੇ ਨਹੀਂ ਬਣਨਾ। ਬਾਬਾ ਜੀ ਨੇ ਕਿਰਪਾ ਕੀਤੀ, ਗੁਰੂ ਅੰਗਦ ਸਾਹਿਬ ਦੀ ਨਜ਼ਰ ਨਾਲ ਗੁਰੂ ਅਮਰਸਾਹ ਦਾਸ ਦੇ ਵੇਲੇ ਪਰਮ ਹੰਸ ਬਣਿਆ। ਤੇ ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਾਰੋ ਜੁਲਕਾ ਪਰਮ ਹੰਸ, ਪੂਰੇ ਸਤਿਗੁਰ ਕਿਰਪਾ ਧਾਰੀ, ਪੂਰੇ ਗੁਰੂ ਨੇ ਮਿਹਰ ਕੀਤੀ। ਇੱਕ ਪ੍ਰਮਾਣ ਮੈਂ ਹੋਰ ਦੇ ਕੇ ਅੱਗੇ ਚੱਲਣਾ ਕਿ ਗੁਰੂ ਨੇ ਮੈਲੇ ਹਿਰਦਿਆਂ ਵਿੱਚ ਨਾਮ ਦੀ ਵਰਖਾ ਕਰ ਦਿੱਤੀ ਗੁਰੂ ਅੰਗਦ ਸਾਹਿਬ ਨੇ। ਹੁਣ ਭਾਈ ਜੋਤ ਰਸੋਈਆ ਹੈ, ਤੇ ਭਾਈ ਗੁਰਦਾਸ ਨੇ ਬਚਨ ਵੀ ਕਿਹਾ ਕਿ ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ, ਪੂਰੇ ਸਤਿਗੁਰ ਪੈ ਸਵਾਰੀ। ਜੋਧ ਰਸੋਈਆ ਦੇਵਤਾ, ਇਹ ਅਸਲ ਸੀ ਬ੍ਰਾਹਮਣ। ਇਸ ਭਾਈ ਜੋਧ ਨੇ ਇੰਨੀ ਲੰਗਰ ਵੀ ਸੇਵਾ ਕੀਤੀ ਕਿ ਮਾਤਾ ਖੀਵੀ ਜੀ ਨਾਲ ਦੋ ਸਿੱਖ ਹੋਰ ਸਨ ਜਿਹੜੇ ਸੇਵਾ ਕਰਦੇ ਸਨ, ਇੱਕ ਭਾਈ ਕਿਦਾਰੂ ਕਿਦਾਰਾ ਤੇ ਦੂਜਾ ਭਾਈ ਸਾਹਿਬ ਭਾਈ ਜੋਧ।
ਇਹ ਜੋਧ ਬ੍ਰਾਹਮਣ ਸੀ, ਇਹ ਜੋਧ ਖਹਿਰਾ ਜੱਟ ਨਹੀਂ, ਕਿਉਂਕਿ ਦੋ ਜੋਧ ਸਨ। ਇੱਕ ਬਾਬੇ ਨਾਨਕ ਦਾ ਸਿੱਖ ਸੀ ਜਿਹਦੇ ਤੋਂ ਪੌੜੀ ਸੁਣ ਕੇ ਬਾਬਾ ਲਹਿਣਾ ਜੀ ਕਰਤਾਰਪੁਰ ਗਏ, ਉਹ ਖਹਿਰਾ ਸੀ ਖਡੂਰ ਸਾਹਿਬ ਦਾ ਰਹਿਣ ਵਾਲਾ। ਇਹ ਭਾਈ ਜੋਧ ਬ੍ਰਾਹਮਣ ਸੀ, ਇਹ ਬਾਹਰੋਂ ਆਇਆ ਸੀ। ਮੇਰੇ ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ ਨੇ ਨਾਮ ਦੀ। ਭਾਈ ਜੋਧ ਆਇਆ, ਇਹਨੇ ਬਾਣੀ ਸੁਣੀ, ਕੀਰਤਨ ਸੁਣਿਆ, ਮਨ ਚ ਆਇਆ ਵੀ ਲੰਗਰ ਚ ਸੇਵਾ ਕਰਾਂ। ਸਾਦੇ ਕੱਪੜੇ ਪਾ ਕੇ ਮਾਤਾ ਖੀਵੀ ਨਾਲ ਸਾਰਾ ਦਿਨ ਭਾਈ ਜੋਧ ਤੇ ਭਾਈ ਕਦਾਰਾ ਲੰਗਰ ਵਿਚ ਰਹਿੰਦੇ ਸਨ। ਤੇ ਭਾਈ ਜੋਧ ਦੇ ਮਨ ਵਿਚ ਕਦੀ ਆ ਜਾਣਾ ਵੀ ਇਹ ਨੀਵੀਆਂ ਜਾਤਾਂ ਵਾਲੇ ਵੀ ਇੱਥੇ ਆਏ, ਕਿਉਂਕਿ ਬ੍ਰਾਹਮਣ ਸੀ ਕਈ ਜਨਮਾਂ ਦਾ, ਉਹਦੇ ਅੰਦਰ ਇਹ ਸੀ ਖੂਨ ਇਹ ਸੀ ਕਿ ਮੈਂ ਉੱਚੀ ਕੁੱਲ ਦਾ ਵਾਂ। ਮਨ ਚ ਆਇਆ, ਫਿਰ ਇੱਕ ਦਿਨ ਆਇਆ, ਮਨਾ ਜੇ ਭਾਂਡੇ ਮਾਂਜ ਕੇ ਵੀ, ਜੇ ਇੱਥੇ ਲੰਗਰ ਵਿਚ ਖੌਂਚੇ ਮਾਰ ਕੇ ਵੀ, ਲੱਕੜਾਂ ਪਾੜ ਕੇ ਸਾਰਾ ਦਿਨ ਧੁੱਪੇ ਚੁੱਲ੍ਹੇ ਸਾਹਮਣੇ ਬਹਿ ਕੇ ਵੀ ਤੇਰੀ ਮੈਲ ਨਾ ਗਈ ਤੇ ਮੈਲ ਜਾਏਗੀ ਕਿੱਥੋਂ। ਕਹਿਣ ਲੱਗਾ ਅਜੇ ਵੀ ਖੌਮੇ ਦੀ ਮੈਲ ਚੁੱਕੀ ਫਿਰਨਾ ਮੈਂ ਬ੍ਰਾਹਮਣ। ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਤੂੰ ਝੂਠਾ ਹੈ, ਆਪਣੇ ਮਨ ਨੂੰ ਕਹਿੰਦੇ ਨੇ ਤੂੰ ਝੂਠਾ ਹੈ, ਤੈਨੂੰ ਕੋਈ ਖੱਕ ਨੀ ਸੁੱਚਾ ਭੋਜਨ ਛਕੇ, ਕੱਲ ਤੋਂ ਬਾਅਦ ਜਿਹੜਾ ਅੰਦਰ ਜਾਤ ਵਾਲਾ ਭੂਤ ਵੜਿਆ ਇਹਨੂੰ ਝੂਠਾ ਭੋਜਨ ਦਿੱਤਾ ਜਾਏ। ਪਿਆਰੇ ਉਹ ਸਾਰੇ ਭਾਂਡੇ ਚੁੱਕਣੇ ਪਰ ਕੁਝ ਕੁ ਪਤਲਾਂ ਚੁੱਕ ਕੇ ਇੱਕ ਪਾਸੇ ਰੱਖ ਲੈਣੀਆਂ। ਇਹ ਹਕੀਕਤ ਹੈ, ਇਹਨੂੰ ਅਤ ਕਥਨੀ ਨਾ ਸਮਝਿਓ। ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ ਨੇ, ਜਦੋਂ ਸਾਰਿਆਂ ਚਲੇ ਜਾਣਾ, ਜਿਹੜੀਆਂ ਪਤਲਾਂ ਲੁਕਾ ਕੇ ਰੱਖੀਆਂ ਹੋਣੀਆਂ ਉਹਦੇ ਵਿੱਚੋਂ ਸਬਜ਼ੀ ਭਾਜੀ ਦਾ ਕਿਣਕਾ ਮਾਤਰ ਚੁਣ ਕੇ ਇੱਕ ਥਾਂ ਤੇ ਇਕੱਠਿਆਂ ਕਰਕੇ ਖਾ ਲੈਣਾ। ਮਾਤਾ ਖੀਵੀ ਜੀ ਦੇਖਣਾ ਸਾਰਾ ਦਿਨ ਸੇਵਾ ਕਰਦਾ, ਲੰਗਰ ਕਿੱਥੋਂ ਛਕਦਾ ਹੈ। ਅੱਜ ਦੇਖਿਆ ਕਿ ਜਦੋਂ ਸਾਰੇ ਚਲੇ ਗਏ ਦੁਪਹਿਰ ਦੇ ਲੰਗਰ ਤੋਂ ਬਾਅਦ, ਲੋਕ ਕੇ ਸਾਰੀਆਂ ਪਤਲਾਂ ਹੂੰਝ ਕੇ ਆ ਪਿਆ ਖਾਏ। ਮਾਤਾ ਖੀਵੀ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਬਾਬਾ ਜੀ, ਭਾਈ ਜੋਧ ਸਾਰਾ ਦਿਨ ਸੇਵਾ ਕਰਦਾ ਪਰ ਪੰਗਤ ਵਿੱਚ ਲੰਗਰ ਨਹੀਂ ਛਕਦਾ, ਨਹੀਂ ਮੰਨੇ। ਗੁਰੂ ਅੰਗਦ ਸਾਹਿਬ ਫਿਰ ਇੱਕ ਦਿਨ ਅਚਨਚੇਤ ਆਏ, ਇਸ ਨੂੰ ਜੇ ਪੜ੍ਹਨਾ ਹੋਵੇ ਤੇ ਪੜ੍ਹਿਓ ਭਾਈ ਵੀਰ ਸਿੰਘ ਉਹਨਾਂ ਦਾ ਅਸ਼ਟ ਗੁਰੂ ਚਮਤਕਾਰ। ਆਏ ਦੇਖਿਆ ਕਿ ਇਹ ਸੱਜਣ ਪੱਤਲ ਦੇ ਵਿੱਚੋਂ ਚੁੱਕ ਕੇ ਛੋਟੇ ਛੋਟੇ ਕਿਣਕੇ ਖਾਂਦਾ ਪਿਆ। ਸਤਿਗੁਰੂ ਨੇ ਦੇਖਿਆ, ਕਹਿਣ ਲੱਗੇ ਭਾਈ ਜੋਧ ਇਹ ਕੀ ਕਰਦੇ ਪਏ ਹੋ। ਇੱਕੋ ਦਮ ਕੰਬ ਗਏ, ਹੱਥ ਝਾੜ ਕੇ ਉੱਠ ਖਲੋਤੇ, ਕਹਿਣ ਲੱਗੇ ਕੀ ਕਰ ਰਹੇ ਸੋ। ਕਹਿਣ ਲੱਗੇ ਦਾਤਾ ਅੰਦਰ ਜੂਠਾ ਤੇ ਜੂਠਿਆਂ ਨੂੰ ਜੂਠਾ ਹੀ ਭੋਜਨ ਚਾਹੀਦਾ ਹੈ, ਅੰਦਰ ਜੂਠਾ ਹੈ, ਤੁਸੀਂ ਪੰਗਤ ਵਿੱਚ ਕਿਉਂ ਨਹੀਂ ਬੈਠਦੇ। ਕਹਿੰਦੇ ਨੇ ਅੱਗੇ ਅੰਦਰ ਜਾਤ ਵਾਲਾ ਭੂਤ ਬੈਠਾ, ਜਦੋਂ ਨਾਲ ਕੋਈ ਬਹਿੰਦਾ ਤੇ ਕਹਿੰਦਾ ਮੈਂ ਬ੍ਰਾਹਮਣ ਮੈਂ ਉੱਚਾ। ਕਹਿਣ ਲੱਗੇ ਇਹਨੂੰ ਰਹਿਣ ਦਿਓ ਨੀਵਾਂ, ਇਹਨੂੰ ਉਦੋਂ ਸਮਝ ਲੱਗੇਗੀ ਜਿੰਨੀ ਦੇਰ ਤੱਕ ਪਤਲਾਂ ਵਿੱਚ ਨਹੀਂ ਰਹਿੰਦਾ ਤੇ ਲੰਗਰ ਦੇ ਭਾਂਡਿਆਂ ਵਿੱਚ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਦੇਖ ਕੇ ਤਰੁੱਟ ਪਏ, ਮਾਤਾ ਖੀਵੀ ਜੀ ਕੋਲ ਆਏ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਭਾਈ ਜੋਧ ਤੂੰ ਸਚਿਆਰ ਹੈ, ਤੂੰ ਝੂਠਾ ਨਹੀਂ ਤੂੰ ਸਚਿਆਰ ਹੈ, ਅੱਜ ਤੋਂ ਬਾਅਦ ਲੰਗਰ ਵਿੱਚ ਬੈਠ ਕੇ ਭੋਜਨ ਛਕਣਾ। ਜਦੋਂ ਕਹਿੰਦੇ ਨੇ ਇਹਨਾਂ ਸ਼ਬਦ ਸਿਰ ਤੇ ਹੱਥ ਰੱਖ ਕੇ ਕਿਹਾ, ਸਾਰੇ ਵਿਦਵਾਨ ਇਹ ਮੰਨਦੇ ਨੇ ਕਿ ਗੁਰੂ ਅੰਗਦ ਸਾਹਿਬ ਦੇ ਹੱਥਾਂ ਵਿੱਚੋਂ ਇਹੋ ਜਿਹੀ ਮਾਨੋ ਵਰਖਾ ਨਿਕਲੀ ਕਿ ਭਾਈ ਜੋਧ ਦੇਵਤਾ ਬਣ ਗਿਆ, ਸਿਰ ਤੋਂ ਪੈਰਾਂ ਤੱਕ ਨਾਮ ਦੇ ਨਾਲ ਭਿੱਜ ਗਿਆ। ਇੱਥੇ ਫਿਰ ਭਾਈ ਸਾਹਿਬ ਨੇ ਕਿਹਾ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਸਾਰੀ, ਤੇ ਅਖੀਰਲੀ ਤੋਂ ਕੇ ਕਹਿਣ ਲੱਗੇ ਪੂਰੇ ਸਤਿਗੁਰ ਪੈ ਸਵਾਰੀ। ਪੂਰੇ ਗੁਰੂ ਨੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ, ਕਿਰਪਾ ਕਰ ਦਿੱਤੀ। ਅੱਜ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਲੱਗੇ, ਕਿਸੇ ਪੁੱਛ ਲਿਆ ਕਿ ਅੱਜ ਇੱਥੇ ਕਿਉਂ ਬੈਠੇ। ਕਹਿਣ ਲੱਗੇ ਝੂਠ ਵਾਲਾ ਭੂਤ ਨਿਕਲ ਗਿਆ ਹੈ, ਹੁਣ ਅੰਦਰ ਗੁਰੂ ਬੈਠਾ ਤੇ ਗੁਰੂ ਨੂੰ ਅੰਦਰ ਦੇ ਚੌਂਕੇ ਵਿੱਚ ਬਿਠਾ ਕੇ ਸੱਚਾ ਭੋਜਨ ਹੀ ਦੇਈਦਾ, ਅੰਦਰ ਗੁਰੂ ਹੈ। ਹੁਣ ਉਹ ਗੁਰੂ ਅੰਗਦ ਸਾਹਿਬ ਸਰੋਵਰ ਸਮੁੰਦਰ ਬਣ ਗਏ, ਜਿਹੜਾ ਉਹਨਾਂ ਕੋਲ ਆਇਆ ਉਹਨਾਂ ਵਰਖਾ ਕੀਤੀ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਹੁਣ ਤੀਜੇ ਪਾਤਸ਼ਾਹ ਨੇ ਗੁਰ ਅਮਰਦਾਸ ਕੀ ਅਕਤ ਕਥਾ ਹੈ, ਗੁਰੂ ਅਮਰਦਾਸ ਜੀ ਦੀ ਭੱਟ ਕੀਰਤ ਜੀ ਕਹਿੰਦੇ ਨੇ ਕਥਾ ਬਿਆਨ ਤੋਂ ਰਹਿਤ ਹੈ, ਉਹ ਅਕਤ ਕਥਾ ਹੈ। ਗੁਰ ਅਮਰਦਾਸ ਕੀ ਅਕਤ ਕਥਾ ਹੈ, ਤੇ ਕਿਵੇਂ ਅਕਤ ਹੈ ਜੀ? ਉਹਨਾਂ ਨਾਲ ਬਚਨ ਕਿਹਾ, ਇੱਕ ਜੀ ਹੀ ਸਾਡੀ ਜੀਵ ਇੱਕ ਹੈ, ਕੱਛ ਕਹੀ ਨਾ ਜਾਈ। ਕੀ ਬਿਆਨ ਕਰਾਂਗੇ, ਗੁਰੂ ਅੰਗਦ ਸਾਹਿਬ ਦੀ ਕਥਾ ਅਕਥ ਹੈ, ਅਸੀਂ ਨਹੀਂ ਬਿਆਨ ਕਰ ਸਕਦੇ। ਕਿਉਂਕਿ ਭੱਟ ਪਿੱਛੇ ਵੀ ਕਹਿ ਕੇ ਆਏ ਨੇ ਕਿ ਦਾਤਾ ਜੀ, ਕੰਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ।